You're with SBS Radio.
ਹਾਜ਼ਰੀਨ, ਅੱਜ ਸਾਡੇ ਸਟੂਡੀਓ ਵਿੱਚ ਸਰਬਜੀਤ ਕੌਰ ਅਠਵਾਲ ਜੀ ਸਾਡੇ ਸਟੂਡੀਓ ਦਾ ਸ਼ਿੰਗਾਰ ਬਣ ਕੇ ਇੱਥੇ ਹਾਜ਼ਰ ਹਨ। ਇਹ ਆਪਣੀ ਆਪ ਬੀਤੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਨ। ਤੁਹਾਨੂੰ ਪਤਾ ਹੀ ਹੈ, SBS ਪੰਜਾਬੀ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਘਰੇਲੂ ਹਿੰਸਾ ਅਤੇ ਫੈਮਿਲੀ ਵਾਇਲੈਂਸ ਦੇ ਕੇਸਿਸ ਬਾਰੇ ਤੁਹਾਨੂੰ ਦੱਸਦੇ ਆਏ ਹਾਂ, ਪਰ ਅੱਜ ਜਿਹੜੀ ਅਸੀਂ ਗੱਲ ਕਰਨੀ ਹੈ ਉਹ ਓਨਰ ਕਿਲਿੰਗ ਬਾਰੇ ਹੈ ਕਿ ਕਿਸ ਤਰ੍ਹਾਂ ਪਰਿਵਾਰ ਦੀ ਇੱਜ਼ਤ ਆਬਰੂ ਲਈ ਜਾਨ ਨੂੰ ਕੁਰਬਾਨ ਕਰ ਦਿੱਤਾ ਜਾਂਦਾ ਹੈ। ਇਹੀ ਸਮਝਿਆ ਜਾਂਦਾ ਹੈ ਕਿ ਕੁਰਬਾਨੀ ਜ਼ਰੂਰੀ ਹੈ। ਇਸ ਬਾਰੇ ਗੱਲ ਕਰਨ ਲਈ ਸਰਬਜੀਤ ਬੜੀ ਦੂਰੋਂ ਆਏ ਹਨ, ਇੰਗਲੈਂਡ ਤੋਂ। ਬਹੁਤ ਬਹੁਤ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ
ਸਰਬਜੀਤ। ਇਸ ਤੋਂ ਪਹਿਲਾਂ ਕਿ ਤੁਸੀਂ ਸਾਨੂੰ ਸਾਰੀ ਆਪਣੀ ਦਾਸਤਾਂ ਦੱਸੋ, ਮੈਨੂੰ ਪਤਾ ਤੁਸੀਂ ਕਿਤਾਬ ਲਿਖੀ ਹੈ, ਹਾਲ ਹੀ ਵਿੱਚ ਲਿਖੀ ਹੈ। ਇਹ ਕਦੋਂ ਰਿਲੀਜ਼ ਹੋਈ ਅਤੇ ਕਿਉਂ ਲਿਖੀ ਤੁਸੀਂ?
ਕਿਤਾਬ ਰਿਲੀਜ਼ ਹੋਈ ਸੀ 2013। ਮੈਂ ਇਸ ਕਰਕੇ ਲਿਖੀ ਸੀ ਜੋ ਮੇਰੇ ਨਾਲ ਲਾਈਫ ਵਿੱਚ ਹੋਇਆ ਸੀ, ਜੋ ਮੇਰੀ ਫੈਮਿਲੀ ਮੈਂਬਰਸ ਨਾਲ ਹੋਇਆ ਸੀ ਕਿ ਉਹ ਕਿਸੇ ਹੋਰ ਦੇ ਨਾਲ ਨਾ ਹੋਵੇ। ਅਤੇ ਇਸ ਕਿਤਾਬ ਵਿੱਚ ਮੇਰੀ ਬੀਤੀ ਹੋਈ ਜ਼ਿੰਦਗੀ ਦੀ ਕਹਾਣੀ ਹੈ, ਮੇਰੀ ਜਠਾਣੀ ਦੀ ਕਹਾਣੀ ਹੈ, ਅਤੇ ਪੁਲਿਸ ਦਾ ਇਨਵੈਸਟੀਗੇਸ਼ਨ ਜੋ ਹੋਇਆ ਸੀ ਇੰਡੀਆ ਦੇ ਵਿੱਚ। ਅਤੇ ਇਸ ਕਿਤਾਬ ਨੇ ਕਈ ਜ਼ਿੰਦਗੀਆਂ ਬਚਾਈਆਂ। ਜਦੋਂ ਦੀ ਇਹ ਕਿਤਾਬ ਨਿਕਲੀ ਆ, ਸਾਨੂੰ ਮੈਸੇਜਸ ਸਾਰੇ ਪਾਸਿਓਂ ਵਰਲਡ ਤੋਂ ਆਉਂਦੇ ਆ ਕਿ ਅਸੀਂ ਤੁਹਾਡੀ ਕਿਤਾਬ ਪੜ੍ਹੀ ਆ, ਵੀ ਰਿਸੀਵਡ ਹੈਲਪ ਕਰੇਜ ਕਿ ਸਾਡਾ ਸਿਚੁਏਸ਼ਨ ਅਸੀਂ ਯੂ ਨੋ ਵੀ ਕੈਨ ਅੰਡਰਸਟੈਂਡ ਇਟ ਮੱਚ ਬੈਟਰ।
ਜੀ, ਹੁਣ ਤੁਹਾਡੀ ਜਠਾਣੀ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦਾ ਨਾਂ ਸੀ ਸੁਰਜੀਤ।
ਹਾਂਜੀ
ਜੀ, ਦੱਸੋ ਕੀ ਕੁਝ ਵਾਪਰਿਆ? ਜੁਆਇੰਟ ਫੈਮਿਲੀ ਵਿੱਚ ਸੀਗੇ ਸਾਰੇ, ਜੇਠ ਜਠਾਣੀ ਅਤੇ ਤੁਹਾਡੇ ਇਨਲੋਸ, ਤੁਸੀਂ ਸਾਰੇ ਇਕੱਠੇ ਰਹਿੰਦੇ ਸੋ?
ਹਾਂਜੀ, ਮੇਰਾ ਵਿਆਹ ਹੋਇਆ ਸੀ, ਮੈਂ 19 ਸਾਲਾਂ ਦੀ ਸੀ ਜਦ ਮੈਂ ਵਿਆਹ ਹੋਇਆ। ਅਤੇ ਅਸੀਂ ਇੱਕੇ ਫੈਮਿਲੀ 'ਚ ਰਹਿੰਦੇ ਸੀ, ਆਪਣੇ ਸਹੁਰੇ ਦੇ ਨਾਲ, ਸੱਸ ਦੇ ਨਾਲ, ਮੇਰਾ ਜੇਠ ਅਤੇ ਮੇਰੀ ਜਠਾਣੀ ਅਤੇ ਮੇਰਾ ਹਸਬੈਂਡ ਇੱਕੇ ਫੈਮਿਲੀ 'ਚ ਉਸ ਵੇਲੇ ਰਹਿੰਦੇ ਸੀ। ਜਦੋਂ ਫੈਮਿਲੀ 'ਚ ਪਹਿਲੀ ਵਾਰ ਗਈ, ਫੈਮਿਲੀ ਦਾ ਘਰ ਮਾਹੌਲ ਬਹੁਤ ਹੀ ਚੰਗਾ ਸੀ। ਮੇਰਾ ਸਹੁਰਾ ਸੀ ਜੋ ਬਹੁਤ ਹੀ ਚੰਗਾ ਬੰਦਾ ਸੀ, ਇਹਨੇ ਵੀ ਕਿਸੇ ਵੀ ਦੇਮ ਜੈਖ ਵੀ ਦੇਮ ਜੋ ਮਰਜ਼ੀ ਤੁਸੀਂ ਗੱਲ ਕਰ ਲਓ, ਸਾਨੂੰ ਐਡਵਾਈਸ ਦੇਣੀ, ਸਹੀ ਐਡਵਾਈਸ ਦੇਣੀ। 8-9 ਮਹੀਨਿਆਂ ਬਾਅਦ ਉਹਨਾਂ ਦਾ ਹਾਰਟ ਅਟੈਕ ਹੋ ਗਿਆ ਐਂਡ ਹੀ ਪਾਸਡ ਅਵੇ। ਅਤੇ ਜਦੋਂ ਉਹਨਾਂ ਦੀ ਡੈਥ ਹੋਈ, ਘਰ ਦਾ ਮਾਹੌਲ ਜੋ ਸੀ ਇੱਕਦਮ ਬਦਲ ਗਿਆ, ਸਾਰਾ ਚੇਂਜ ਹੋ ਗਿਆ। ਅਤੇ ਮੇਰੀ ਸੱਸ ਜੀ ਉਹ ਜਿੱਦਾਂ ਜ਼ਿਆਦਾ ਡੋਮੀਨੇਟਿੰਗ ਬਣ ਗਈ, ਤਾਕਤ ਆ ਗਈ ਉਸ 'ਚ, ਕਿ ਉਹਨੂੰ ਇਹੀ ਸੀ ਕਿ ਜੋ ਵੀ ਇਸ ਘਰ 'ਚ ਹੋਣਾ ਮੈਂ ਤੋਂ ਪੁੱਛਣ ਤੋਂ ਬਗੈਰ ਨਹੀਂ ਹੋਣਾ। ਅਤੇ ਮੇਰੀ ਜਠਾਣੀ ਸੀ, ਉਹਦਾ ਵਿਆਹ ਹੋਇਆ ਸੀ 16 ਸਾਲਾਂ ਦੀ ਸੀ ਜਦੋਂ ਵਿਆਹ ਹੋਇਆ, ਬਹੁਤ ਹੀ ਛੋਟੀ ਸੀ। 16 ਸਾਲਾਂ ਦਾ ਬੱਚਾ, ਤੁਹਾਨੂੰ ਪਤਾ ਬੱਚਾ ਹੀ ਹੁੰਦਾ ਨਾ, ਕੁਛ ਇੰਨਾ ਖਾਸ ਐਕਸਪੀਰੀਅੰਸ ਨਹੀਂ ਹੁੰਦਾ ਉਸ ਵੇਲੇ। ਅਤੇ ਉਹਦਾ ਵਿਆਹ ਹੋਇਆ ਮੁੰਡੇ ਦਾ ਨਾ, ਉਹ 10 ਸਾਲ ਵੱਡਾ ਸੀ ਉਸ ਤੋਂ। ਅਤੇ ਉਹਨਾਂ ਨੇ ਇੱਕ ਵਿਆਹ ਕਰਨ ਤੋਂ ਪਹਿਲਾਂ ਇੱਕ ਦੂਜੇ ਨੂੰ ਮਿਲੇ ਨਹੀਂ, ਗੱਲਬਾਤ ਨਹੀਂ ਹੋਈ, ਅਤੇ ਉਹਨਾਂ ਨੇ ਇੱਕ ਦੂਜੇ ਬਾਰੇ ਇੰਨਾ ਖਾਸ ਪਤਾ ਨਹੀਂ ਸੀ, ਹੈ ਨਾ, ਜਦੋਂ ਆਪਾਂ ਇੱਕ ਦੂਜੇ ਨੂੰ ਸਮਝਣ ਵਾਸਤੇ ਕਾਫੀ ਡਿਫੀਕਲਟ ਹੁੰਦਾ ਵਾ। ਅਤੇ ਕਈ ਸਾਲ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਫੈਮਿਲੀ 'ਚ ਰਹਿਣ ਬਹਿਣ ਦੀ ਕੋਸ਼ਿਸ਼ ਕਰਾਂ, ਪਰ ਜਿਹੜੀ ਸਾਡੀ ਸੱਸ ਸੀ ਉਹ ਬਹੁਤ ਸਟ੍ਰਿਕਟ ਸੀ। ਅਤੇ ਉਹਨੇ ਅੰਮ੍ਰਿਤ ਛਕਿਆ ਸੀ, ਪਾਠ ਕਰਦੀ ਸੀ, ਗੁਰਦੁਆਰੇ ਜਾਂਦੀ ਸੀ, ਅਤੇ ਕਮਿਊਨਿਟੀ ਦੇ ਵਿੱਚ ਉਹਦਾ ਕਾਫੀ ਜਿੱਦਾਂ ਹਾਈ ਸਟੈਂਡ ਸੀ, ਸਾਰੇ ਜਣੇ ਉਹਨੂੰ ਪੂਰੀ ਰਿਸਪੈਕਟ ਕਰਦੇ ਸੀ। ਗੁਰਦੁਆਰੇ ਜਾਂਦੀ ਸੀ, ਸਾਰੇ ਜਣੇ ਉਹਨੂੰ ਜਿੱਦਾਂ ਫਤਿਹ ਬੋਲਦੇ ਸੀ ਉਸ ਵੇਲੇ, ਹੈ ਨਾ। ਅਤੇ ਮੇਰੀ ਜਠਾਣੀ ਜਦੋਂ 2-3 ਸਾਲਾਂ ਬਾਅਦ ਉਹ ਜੋਬ ਕਰਨਾ ਚਾਹੁੰਦੀ ਸੀ, ਅਤੇ ਮੇਰੀ ਸੱਸ ਕਹਿੰਦੀ ਤੈਨੂੰ ਜੋਬ ਕਰਨ ਦੀ ਲੋੜ ਨਹੀਂ ਆ, ਤੂੰ ਘਰੇ ਬੈਠ, ਫੈਮਿਲੀ ਲੁੱਕ ਆਫਟ ਕਰ, ਤੈਨੂੰ ਬਾਹਰ ਜਾਣ ਦੀ ਲੋੜ ਨਹੀਂ ਆ। ਅਤੇ ਉਹਨੂੰ ਸੀ, ਮੇਰੀ ਜਠਾਣੀ ਨੂੰ ਪੜ੍ਹੀ ਲਿਖੀ ਸੀ, ਬਹੁਤ ਹੀ ਚੰਗੀ ਸੀ, ਬਹੁਤ ਹੀ ਸੋਹਣੀ ਸੀ, ਉਹਨੂੰ ਸੀ ਕਿ ਮੈਂ ਕੋਈ ਜੋਬ ਕਰਾਂ, ਆਪਣਾ ਕੁਛ ਬਣਾਵਾਂ, ਜ਼ਿੰਦਗੀ ਗਾਂਹ ਵਧਾਵਾਂ, ਹੈ ਨਾ, ਆਪਣੇ ਉਹਦੇ ਬੱਚਿਆਂ ਵਾਸਤੇ ਵੀ ਕੁਛ ਕਰੇ। ਅਤੇ
ਬੱਚੇ ਸੀ,
ਉਹਦੇ 2 ਬੱਚੇ ਸੀ, ਇੱਕ ਲੜਕਾ ਇੱਕ ਲੜਕੀ। ਉਸ ਵੇਲੇ ਉਹ ਮੁੰਡਾ ਸੀ 8 ਕੁ ਮਹੀਨਿਆਂ ਦਾ, ਅਤੇ ਕੁੜੀ ਸੀ 7 ਕੁ ਸਾਲਾਂ ਦੀ। ਅਤੇ ਉਹਨੇ ਜੋਬ ਕਰ ਲਈ, ਫਿਰ ਕਸਟਮਸ ਆਫਿਸ ਏਅਰਪੋਰਟ 'ਤੇ ਲੱਗੀ ਸੀ, ਬਹੁਤ ਵਧੀਆ ਵਧੀਆ ਜੋਬ ਸੀ, ਖੁਸ਼ ਸੀ, ਫਰੈਂਡਸ ਵੀ ਬਣਾਏ ਸੀ। ਤੁਹਾਨੂੰ ਪਤਾ ਜਿਹਨਾਂ ਕੰਮ 'ਤੇ ਜਾਈਦਾ ਆਪਣੀ ਯੂਨੀਫਾਰਮ ਪਾਉਣਾ ਪੈਂਦਾ, ਹੈ ਨਾ। ਅਤੇ ਉਹ ਫੈਮਿਲੀ ਖਿੱਝਦੀ ਸੀ, ਕਹਿੰਦੀ ਤੂੰ ਯੂਨੀਫਾਰਮ ਕਿਉਂ ਪਾ ਕੇ ਜਾਂਦੀ ਆ, ਤੂੰ ਸਕਰਟ ਕਿਉਂ ਪਾਉਂਦੀ ਆ, ਤੂੰ ਬਲਾਊਜ਼ ਕਿਉਂ ਪਾਉਂਦੀ ਆ, ਇਹ ਸਾਨੂੰ ਚੰਗਾ ਨਹੀਂ ਲੱਗਦਾ। ਅਤੇ ਉਹਨੇ ਹਮੇਸ਼ਾ ਉੱਤੇ ਕੰਟਰੋਲ ਕਰਨਾ, ਪ੍ਰੈਸ਼ਰ ਦਬਾਉਣਾ ਕਿ ਤੂੰ ਜੋਬ ਛੱਡ ਦੇ, ਸਾਨੂੰ ਨਹੀਂ ਪਸੰਦ ਹੈ ਜੋਬ, ਹੈ ਨਾ। ਅਤੇ ਉਹਨੂੰ ਸੀ ਕਿ ਮੈਂ ਜੋਬ ਕਰਨੀ ਆ, ਮੈਂ ਆਪਣਾ ਕਮਾਉਂਦੀ ਹਾਂ, ਮੈਨੂੰ ਥੋੜ੍ਹੀ ਫਰੀਡਮ ਚਾਹੀਦੀ ਆ। ਅਤੇ ਇੱਦਾਂ ਕੰਟਰੋਲ ਵੱਧਦਾ ਗਿਆ, ਉਹਨੂੰ ਤੰਗ ਕਰਦੇ ਰਹੇ, ਕਈ ਸਾਲ ਇੱਦਾਂ ਹੀ ਨੰਘਾਤੇ ਉਹਨੇ ਫੈਮਿਲੀ ਦੇ ਵਿੱਚ। ਅਤੇ ਫਿਰ ਬਾਅਦ 'ਚ ਐਂਡ 'ਚ ਉਹਨੇ, ਮੇਰੀ ਜਠਾਣੀ ਨੇ ਸੋਚਿਆ ਕਿ ਮੈਂ ਇਸ ਫੈਮਿਲੀ 'ਚ ਰਹਿਣਾ ਨਹੀਂ ਚਾਹੁੰਦੀ, ਉਹਨੇ ਡਿਵੋਰਸ ਵਾਸਤੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਉਹਨੂੰ ਇਹ ਨਹੀਂ ਪਤਾ ਸੀ ਕਿ ਫੈਮਿਲੀ ਮੈਂਬਰਸ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ, ਮੇਰੀ ਸੱਸ ਨੂੰ ਪਤਾ ਲੱਗ ਗਿਆ ਕਿ ਉਹ ਡਿਵੋਰਸ ਕਰਨਾ ਚਾਹੁੰਦੀ ਆ। ਅਤੇ ਫਿਰ ਮੇਰੀ ਸੱਸ ਨੇ ਬਿਠਾ ਕੇ ਮੀਟਿੰਗ ਕੀਤੀ, ਮੇਰਾ ਜੇਠ ਸੀ ਉੱਥੇ, ਮੇਰੀ ਸੱਸ ਸੀ, ਮੇਰਾ ਘਰ ਵਾਲਾ ਸੀ, ਮੈਨੂੰ ਵੀ ਇਹਨਾਂ ਨੇ ਖਿੱਚ ਕੇ ਬਿਠਾਇਆ ਕਿ ਤੂੰ ਇੱਥੇ ਬੈਠ ਆਣ ਕੇ। ਅਤੇ ਉਹਨਾਂ ਨੇ ਗੱਲ ਕੀਤੀ ਕਿ ਸੁਰਜੀਤ ਜੋ ਸੀ ਸੁਣਦੀ ਨਹੀਂ ਆ, ਕਿਸੇ ਦੇ ਅੱਖ ਨਹੀਂ ਲੱਗਦੀ, ਕੱਪੜੇ ਇਹੋ ਜਿਹੇ ਵੈਸਟਰਨ ਆਈਜ਼ ਪਾਉਂਦੀ ਆ, ਵੈਸਟਰਨ ਸੁਸਾਇਟੀ ਵਿੱਚ ਮਿਕਸ ਹੁੰਦੀ ਆ, ਅਤੇ ਸਾਨੂੰ ਇਹ ਪਸੰਦ ਨਹੀਂ ਆ, ਅਸੀਂ ਕਿਸੇ ਨੇ ਕਿਸੇ ਤਰ੍ਹਾਂ ਇਹ ਰੋਕਣਾ ਵਾ। ਅਤੇ ਸਲਾਹ ਬਣਾਈ ਕਿ ਅਸੀਂ ਇਹਨੂੰ ਇੰਡੀਆ ਲਿਜਾ ਕੇ ਅਤੇ ਇਹਨੇ ਖਤਮ ਕਰ ਦੇਣਾ। ਅਤੇ ਜਦੋਂ ਇਹ ਕਿਸੇ ਦੇ ਮੂੰਹ ਤੁਸੀਂ ਇੱਦਾਂ ਦੀ ਗੱਲ ਸੁਣੋ ਤਾਂ ਤੁਹਾਨੂੰ ਇਹੀ ਲੱਗਦਾ ਕਿ ਉਹ ਬੰਦਾ ਗੁੱਸੇ ਵਿੱਚ ਬੋਲਿਆ, ਇਸ ਨੋ ਈਜ਼ੀ ਹੈ ਨਾ, ਇੰਨਾ ਸੌਖਾ ਕੰਮ ਨਹੀਂ ਕਿਸੇ ਦੀ ਜਾਨ ਲੈਣਾ ਹੈ ਨਾ। ਅਤੇ ਮੈਨੂੰ ਵੀ ਉਸ ਵੇਲੇ ਇਹੀ ਲੱਗਾ ਸੀ, ਸ਼ੌਕ ਹੋਈ ਸੀ, ਕਾਫੀ ਸ਼ੌਕ ਹੋਈ ਸੀ ਨਾ ਕਿ ਇਹ ਮੈਂ ਕੀ ਸੁਣਿਆ,
ਸੱਚ ਵੀ ਨਹੀਂ ਜਾਪਦਾ।
ਨਹੀਂ ਹਾਂ, ਮੈਨੂੰ ਲੱਗਦਾ ਨਹੀਂ ਸੀ ਕਿ ਉਹ ਇੱਦਾਂ ਕਰ ਸਕੂਗੀ ਨਾ, ਬਿਕੋਜ਼ ਦੇਖਣ ਨੂੰ ਵੀ ਪਾਠ ਕਰਦੀ ਸੀ, ਪਾਠ ਵਾਲਾ ਬੰਦਾ ਇੱਦਾਂ ਸੋਚ ਵੀ ਨਹੀਂ ਸਕਦਾ ਹੈ ਨਾ।
ਮੈਂ ਇੱਕ ਹੋਰ ਤੁਹਾਨੂੰ ਵੀ ਸਵਾਲ ਪੁੱਛਾਂ ਕਿ ਤੁਹਾਡੇ 'ਤੇ ਵੀ ਇਹ ਰਿਸਟ੍ਰਿਕਸ਼ਨਸ ਹਨ ਕਿ ਉਂਝ ਵੈਸਟਰਨ ਕੱਪੜੇ ਨਹੀਂ ਪਾਉਣੇ, ਬਾਹਰ ਕੰਮ ਨਹੀਂ ਕਰਨਾ, ਤੁਹਾਡੇ 'ਤੇ ਵੀ?
ਹਾਂਜੀ, ਦੋਨਾਂ 'ਤੇ ਸੀ ਇੱਦਾਂ।
ਅੱਛਾ,
ਹਾਂ ਦੋਨਾਂ 'ਤੇ
ਠੀਕ ਹੈ।
ਅਤੇ ਉਹਨੇ ਫਿਰ ਮੇਰੀ ਸੱਸ ਨੇ ਸਲਾਹ ਇਹੀ ਬਣਾਈ ਕਿ ਅਸੀਂ ਇੰਡੀਆ ਦੇ ਜਾ ਕੇ ਇਹਨੂੰ ਖਤਮ ਕਰ ਦੇਣਾ। ਅਤੇ ਦੋ ਦਿਨਾਂ ਬਾਅਦ ਉਹ ਇੰਡੀਆ ਜਾਣ ਤੋਂ ਪਹਿਲਾਂ ਮੇਰੀ ਸੱਸ ਨੇ ਮੇਰੀ ਜਠਾਣੀ ਨੂੰ ਆਖਿਆ ਕਿ ਤੂੰ ਡਿਵੋਰਸ ਕਰਨਾ ਚਾਹੁੰਦੀ, ਸਾਨੂੰ ਪਤਾ, ਤੂੰ ਇੱਕ ਵਾਰ ਸਾਡੇ ਨਾਲ ਇੰਡੀਆ ਚੱਲ। ਉੱਥੇ ਸਾਰਿਆਂ ਨੂੰ ਮਿਲ ਮੁਲ ਲਿਆ, ਇੱਕ ਵਾਰ ਦਿਖਾਇਆ ਸਾਰਿਆਂ ਨੂੰ, ਆਪਾਂ ਫੈਮਿਲੀ ਨੂੰ ਮਿਲ ਆਈਏ, ਜਦੋਂ ਤੂੰ ਵਾਪਸ ਆਏਂਗੀ ਤੂੰ ਡਿਵੋਰਸ ਲੈ ਲਈ, ਸਾਨੂੰ ਕੋਈ ਮਾਇੰਡ ਨਹੀਂ ਆ। ਉਹਨੂੰ ਬਹਾਨਾ ਲਾ ਕੇ ਉਹਨੂੰ ਇੰਡੀਆ ਲੈ ਕੇ ਗਏ, ਅਤੇ ਉਹਨੂੰ ਤਿੰਨੇ ਤਾਂ ਉਹਨੇ ਜਾਣਾ ਨਹੀਂ ਸੀ,
ਹੋਰ ਕੋਈ ਕੰਮ ਨਹੀਂ ਸੀ,
ਹੋਰ ਕੋਈ ਕੰਮ ਸੀ, ਉਹਦਾ ਜਾਣ ਦਾ ਕੰਮ ਹੀ ਨਹੀਂ ਸੀ, ਦੋ ਬੱਚੇ ਸੀ ਛੋਟੇ ਉਹਦੇ, ਉਹਨੇ ਬੱਚਿਆਂ ਨੂੰ ਛੱਡ ਕੇ ਨਹੀਂ ਸੀ ਜਾਣਾ। ਅਤੇ ਜਦੋਂ ਇੰਡੀਆ ਗਏ ਅਤੇ ਦੋ ਹਫ਼ਤਿਆਂ ਬਾਅਦ ਮੇਰੀ ਸੱਸ ਜਦੋਂ ਵਾਪਸ ਆ ਗਈ,
ਤੁਸੀਂ ਨਾਲ ਨਹੀਂ ਗਏ ਸੀ?
ਅਸੀਂ ਨਹੀਂ ਗਏ ਸੀ, ਉਹ ਦੋਨੋਂ ਗਈਆਂ ਸੀ,
ਸਿਰਫ ਉਹੀ
ਉਹੀ ਦੋਨੋਂ। ਹਾਂ, ਤਾਂ ਉਸ ਤੋਂ ਜਾਣ ਤੋਂ ਪਹਿਲਾਂ ਜਿੱਦਾਂ ਮੈਂ ਆਪਣੀ ਚਾਹੁੰਦੀ ਸੀ, ਮੈਂ ਆਪਣੀ ਜਠਾਣੀ ਨਾਲ ਕੋਈ ਵੀ ਮੈਨੂੰ ਟਾਈਮ ਸਾਨੂੰ ਇਕੱਲਿਆਂ ਨੂੰ ਮਿਲ ਜਾਵੇ, ਮੈਂ ਉਹਨਾਂ ਨਾਲ ਗੱਲ ਕਰਾਂ ਹੈ ਨਾ ਕਿ ਇਹ ਤੁਹਾਡੀ ਇਹਨਾਂ ਦੀ ਸਲਾਹ ਵਾ, ਤੂੰ ਨਾ ਜਾ, ਤੈਨੂੰ ਖਤਰਾ ਉੱਥੇ ਹੈ ਨਾ। ਪਰ ਮੇਰੀ ਸੱਸ ਨੇ ਹਮੇਸ਼ਾ, ਅਸੀਂ ਕਦੇ ਵੀ ਇੱਕ ਦੂਜੇ ਲਾਗੇ ਹੋਈ, ਹਮੇਸ਼ਾ ਉਹਨਾਂ ਨੇ ਵਿੱਤ ਪਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨਾਲ ਇਹ ਉਹਦੇ ਨਾਲ ਗੱਲ ਨਾ ਦੱਸਣਾ ਦੇਵੇ ਕਿਤੇ, ਹੈ ਨਾ, ਹਮੇਸ਼ਾ ਸਾਨੂੰ ਵੱਖ ਰੱਖਿਆ। ਅਤੇ ਜਦੋਂ ਉਸ ਵੇਲੇ ਜਦੋਂ ਗੱਡੀ 'ਚ ਬਹਿਣ ਵਾਲੀ ਸੀ ਮੇਰੀ ਸੱਸ, ਅਤੇ ਮੇਰੇ ਕੋਲ ਆ ਕੇ ਉਹਨੇ ਇਹੀ ਕਿਹਾ ਕਿ ਤੂੰ ਕਿਸੇ ਨਾਲ ਇਹਦੇ ਬਾਰੇ ਗੱਲ ਕੀਤੀ ਹੈ ਨਾ, ਤੇਰੇ ਮਾਂ ਪਿਓ ਨਾਲ ਜਾਂ ਤੂੰ ਪੁਲਿਸ ਕੋਲ ਵੀ ਗਈ, ਤੂੰ ਦੇਖ ਲਈ ਅਸੀਂ ਤੇਰੇ ਨਾਲ ਕੀ ਕਰਾਂਗੇ,
ਤੁਹਾਨੂੰ ਧਮਕਾਇਆ,
ਮੈਨੂੰ ਧਮਕਾਇਆ। ਅਤੇ ਮੈਨੂੰ ਕਾਫੀ ਉਸ ਵੇਲੇ ਡਰ ਸੀ ਕਿ ਪਤਾ ਨਹੀਂ ਮੈਂ ਹੁਣ ਕੀ ਕਰਾਂ, ਹੈ ਨਾ। ਫਿਰ ਮੈਂ ਮਹਿਮਾਨ 'ਚ ਇਹ ਵੀ ਆਉਂਦਾ ਸੀ ਕਿ ਅੱਖਾਂ ਇਗਨੋਰ ਹੈ, ਕੁਛ ਕਰਨਾ ਪੈਣਾ ਹੈ ਨਾ। ਜਦੋਂ ਤੁਸੀਂ ਇੱਦਾਂ ਦੀ ਗੱਲ ਸੁਣਦੇ ਆ, ਦੋ ਚੀਜ਼ਾਂ ਹੁੰਦੀਆਂ, ਜਾਂ ਤਾਂ ਤੁਸੀਂ ਇਗਨੋਰ ਕਰ ਦਿਉ ਜਾਂ ਤੁਸੀਂ ਕੁਛ ਕਰੋ। ਅਤੇ ਅਗਲੇ ਦਿਨ ਫਿਰ ਮੈਂ ਪੁਲਿਸ ਵਾਲਿਆਂ ਨੂੰ, ਉੱਥੇ ਲੰਡਨ 'ਚ ਹੁੰਦੀ ਕ੍ਰਾਈਮ ਸਟੋਪਰਸ ਕਿ ਤੁਸੀਂ ਉਹਨੂੰ ਐਨੋਨੀਮਸ ਇਨਫੋਰਮੇਸ਼ਨ ਦੇ ਸਕਦੇ ਹੈ ਨਾ, ਮੈਂ ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਆਹ ਮੇਰੀ ਸੱਸ ਨੇ ਪਲਾਨ ਕੀਤਾ ਵਾ ਹੈ ਨਾ, ਕਿ ਤੁਸੀਂ ਮੇਰੀ ਸਿਸਟਰ ਇਨ ਲਾਅ ਨੂੰ ਸੇਫ ਕਰ ਸਕਦੇ ਤਾਂ ਕਰ ਦਿਉ ਹੈ ਨਾ।
ਸੋ ਉਸ ਵੇਲੇ ਸਿਰਫ ਇੰਡੀਆ ਗਏ ਸੀ?
ਗਏ ਸੀ, ਅਜੇ ਕੁਛ ਨਹੀਂ ਹੋਇਆ ਸੀ,
ਕੁਛ ਨਹੀਂ ਹੋਇਆ ਸੀ,
ਗਏ ਸੀ। ਅਤੇ ਮੈਂ ਚਿੱਠੀ ਲਿਖੀ ਆਪਣੇ ਪੁਲਿਸ ਸਟੇਸ਼ਨ ਨੂੰ, ਕਿੱਥੇ ਮੇਰੀ ਸੱਸ ਨੇ, ਕਿਹੜੇ ਪਿੰਡ 'ਚ ਰਹਿਣਾ ਵਾ, ਕਿਹਨਾਂ ਦੇ ਨਾਲ ਰਹਿਣਾ ਵਾ, ਅਤੇ ਉਹਨੇ ਜਾਣ ਤੋਂ ਪਹਿਲਾਂ ਉਹਨੇ ਕੀ ਕਹਿ ਕੇ ਗਈ ਆ। ਅਤੇ ਸੋਚਿਆ ਸੀ ਕਿ ਪਲੀਜ਼ ਮੇ ਬੀ ਸਟੋਪ ਕਰ ਦੂਗੀ ਇਹ ਕੰਮ ਰੁਕਣ ਤੋਂ ਪਹਿਲਾਂ ਹੈ ਨਾ। ਅਤੇ ਜਦੋਂ ਵਾਪਸ ਆਈ ਮੇਰੀ ਸੱਸ ਬਹਿ ਕੇ ਰੋਣਾ ਧੋਣਾ ਲੱਗ ਪਈ ਕਿ ਬਸ ਹੁਣ ਠੀਕ ਠਾਕ ਆ, ਸਭ ਕੁਛ ਠੀਕ ਠਾਕ ਹੋ ਗਿਆ ਹੈ ਨਾ। ਅਤੇ ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਇਹਦਾ ਮਤਲਬ ਕੀ ਆ, ਕੀ ਠੀਕ ਠਾਕ ਹੋ ਗਿਆ। ਮੈਨੂੰ ਪੁੱਛਿਆ ਕਿ ਐਮ ਸਰਜੀਤ ਕਿੱਥੇ ਆ, ਅਤੇ ਉਹ ਕਹਿੰਦੀ ਉਹਦੇ ਬਾਰੇ ਗੱਲ ਕਰਨ ਦੀ ਆਪਾਂ ਨੂੰ ਲੋੜ ਨਹੀਂ ਆ, ਬਸ ਹੁਣ ਆਪਾਂ ਰਮਾਨ ਨਾਲ ਰਹੀ ਫੈਮਿਲੀ 'ਚ ਰਹੀ ਹੈ। ਜਿਹੜੀਆਂ ਉਹਦੀਆਂ ਫੋਟੋਆਂ ਸੀ, ਉਹਦੇ ਕੱਪੜੇ ਸੀ ਜਿਠਾਣੀ ਦੇ, ਉਹ ਸਾਰੇ ਉਹਨਾਂ ਨੇ ਖਿੱਚ ਧੂ ਕੇ ਸਾਰੇ ਬਾਹਰ ਕਰਤੇ, ਕੋਈ ਚੀਜ਼ ਘਰ 'ਚ ਛੱਡੀ ਨਹੀਂ।
ਤਾਂ ਜੇਠ ਦਾ ਕੀ,
ਉਹਨੇ ਆਪਣੀ ਮਾਂ ਦੀ ਸਾਥ ਦਿੱਤਾ, ਉਹਨੇ ਸਪੋਰਟ ਆਪਣੀ ਵਾਈਫ ਨੂੰ ਸਪੋਰਟ ਨਹੀਂ ਕੀਤਾ, ਮਾਂ ਨੇ ਸਪੋਰਟ ਕੀਤਾ ਕਿ ਜੋ ਮੇਰੀ ਮੰਮ ਕਰਦੀ ਆ ਠੀਕ ਹੀ ਹੋਣਾ ਵਾ, ਨਹੀਂ ਤਾਂ ਉਹ ਰੋਕ ਸਕਦਾ ਸੀ, ਕੁਛ ਕਹਿ ਸਕਦਾ ਸੀ ਉਸ ਵੇਲੇ, ਉਹਨੇ ਨਹੀਂ ਕੁਛ ਵੀ ਕੀਤਾ। ਅਤੇ ਫਿਰ ਬਾਅਦ 'ਚ ਮੇਰੀ ਸੱਸ ਕਹਿਣ ਲੱਗ ਪਈ ਮੈਨੂੰ, ਉਹਨੇ ਪੂਰਾ ਮੈਨੂੰ ਜਿੱਦਾਂ ਦੱਸਿਆ ਕਿ ਐਗਜੈਕਟਲੀ ਕੀ ਹੋਇਆ ਉੱਥੇ, ਹੈ ਨਾ,
ਸਭ ਕੁਛ
ਮੈਨੂੰ ਦੱਸਿਆ। ਹਾਂ,
ਤੁਹਾਨੂੰ ਦੱਸਿਆ,
ਮੈਨੂੰ ਆਣ ਕੇ ਦੱਸਿਆ ਵੀ, ਨਹੀਂ ਤਾਂ ਮੈਨੂੰ ਪਤਾ ਨਹੀਂ ਲੱਗਣਾ ਸੀ ਕੀ ਹੋਇਆ ਕੀ ਨਹੀਂ ਹੋਇਆ।
ਸੋ ਮੈਨੂੰ ਪਤਾ ਹੈ ਕਿ ਕਹਿਣਾ ਔਖਾ ਹੈ, ਪਰ ਸਾਡੇ ਸਰੋਤਿਆਂ ਨੂੰ ਦੱਸੋ ਕਿ ਹੋਇਆ ਕੀ ਸੀ।
ਉਹਨੇ ਮੈਨੂੰ ਬਿਠਾ ਕੇ ਇਹੀ ਦੱਸਿਆ ਕਿ ਅਸੀਂ ਸਰਜੀਤ ਦਾ ਕੰਮ ਕਰਤਾ, ਹੈ ਨਾ। ਅਤੇ ਫਿਰ ਉਹਨੇ ਕਿਹਾ ਕਿ ਉਹਨੂੰ ਕੁਛ ਪਿਆਤਾ ਸੀ, ਰਸਤੇ 'ਚ ਜਾ ਰਹੀ ਸੀ, ਉਹਨੂੰ ਕੁਛ ਪਿਆਤਾ, ਬੇਹੋਸ਼ ਕਰਤਾ, ਫਿਰ ਤਾਂ ਗਲਾ ਘੁੱਟ ਕੇ ਉਹਨੂੰ ਦਰਿਆ 'ਚ ਸੁੱਟਤਾ। ਅਤੇ ਜਦੋਂ ਮੈਂ ਸੁਣਿਆ ਮੈਨੂੰ ਇੱਕਦਮ ਜਿੱਦਾਂ ਸ਼ੌਕ ਲੱਗੀ, ਮੈਂ ਤਾਂ ਕੰਬਣ ਲੱਗ ਪਈ, ਅਤੇ ਮੈਂ ਕਿਹਾ ਪਤਾ ਨਹੀਂ ਇਹ ਮੈਨੂੰ ਇੱਕਦਮ ਪਹਿਲਾਂ ਸੱਚ ਨਹੀਂ ਆਇਆ ਸੀ ਕਿ ਨਹੀਂ ਇੱਦਾਂ ਹੋ ਹੀ ਨਹੀਂ ਸਕਦਾ ਨਾ।
ਇਹ ਕਿਹੜੇ ਪਿੰਡ, ਕਿਹੜੇ ਦਰਿਆ ਦੀ ਗੱਲ ਹੈ?
ਰਿਵਰ ਰਾਵੀ ਨਹੀਂ ਇੰਡੀਆ 'ਚ, ਮੈਂ ਤਾਂ ਗਈ ਨਹੀਂ ਉੱਥੇ। ਹਾਂ, ਉਹਦੇ ਵਿੱਚ ਇਹਨਾਂ ਨੇ ਬੋਰੀ ਸੁੱਟੀ। ਇਹ ਕੰਮ ਹੋਣ ਤੋਂ ਪਹਿਲਾਂ ਵੀ ਸਾਨੂੰ ਪਤਾ ਲੱਗਿਆ ਕਿ ਮੇਰਾ ਜੇਠ ਇੰਡੀਆ 6 ਮਹੀਨੇ ਪਹਿਲਾਂ ਗਿਆ ਸੀ ਸਾਰੀ ਪਲੈਨਿੰਗ ਕਰਨ ਵਾਸਤੇ ਕਿ ਜੇ ਅਸੀਂ ਕਿਹੜੇ ਰਿਵਰ 'ਚ ਸੁੱਟਾਂਗੇ ਕਿਸੇ ਨੂੰ ਪਤਾ ਨਾ ਲੱਗੇ। ਜਿਹੜਾ ਰਿਵਰ ਰਾਵੀ ਆ ਉਹ ਇਹਨਾਂ ਨੈਟ ਪਾਕਿਸਤਾਨ ਜਾਂਦਾ ਹੈ ਨਾ, ਇੰਡੀਆ ਪਾਕਿਸਤਾਨ, ਉਹ 'ਚ ਤਾਂ ਉਹਨਾਂ ਨੇ ਸੋਚਿਆ ਕਿ ਜੇ ਬੋਰੀ ਪਾਕਿਸਤਾਨ ਵੱਲ ਜਾਏਗੀ ਕਿਸੇ ਨੂੰ ਪਤਾ ਨਹੀਂ ਲੱਗਣਾ। ਪੂਰਾ ਇਹਨਾਂ ਨੇ ਪਲੈਨਿੰਗ ਕੀਤੀ,
ਸੋਚ ਸਮਝ ਬੂਝ ਕੇ
ਸਾਰਾ ਕੰਮ ਕੀਤਾ। ਹਾਂ,
ਅਤੇ ਉਹਨਾਂ ਨੇ ਤੁਹਾਨੂੰ ਦੱਸਣ 'ਚ ਕੋਈ ਸੰਕੋਚ ਨਹੀਂ ਮਹਿਸੂਸ ਕੀਤਾ ਕਿ ਇੰਨੀ ਵੱਡੀ ਗੱਲ ਤੁਹਾਡੀ ਸੱਸ ਤੁਹਾਨੂੰ ਦੱਸ ਰਹੀ ਹੈ?
ਹਾਂਜੀ,
ਉਹਨਾਂ ਨੇ ਆਪ ਇੰਨਾ ਵੱਡਾ ਗੁਨਾਹ ਕੀਤਾ, ਉਹਨੇ ਤੁਹਾਨੂੰ ਲੱਗਦਾ ਤੁਹਾਨੂੰ ਧਮਕਾ ਰਹੇ ਸਨ?
ਹਾਂ, ਖੁੱਲ੍ਹ ਕੇ ਮੈਨੂੰ ਦੱਸਿਆ ਕਿ ਮੈਨੂੰ ਜਿੱਦਾਂ ਮੈਨੂੰ ਧਮਕੀ ਦਿੱਤੀ ਸੀ ਇੱਕ ਹਿਸਾਬ ਨਾਲ, ਹੈ ਨਾ, ਕਿ ਜੇ ਤੂੰ ਕਿਸੇ ਨਾਲ ਵੀ ਦੱਸਿਆ ਇਹ ਬਾਰੇ ਤੇਰੇ ਨਾਲ ਅਸੀਂ ਉਹੀ ਕਰਾਂਗੇ। ਧਮਕਾਇਆ ਤਾਂ ਉਸ ਦਿਨ ਤੋਂ ਅਸੀਂ ਜਾਣ ਤੋਂ ਪਹਿਲਾਂ
ਕਿਵੇਂ ਫਿਰ ਨਿਕਲੇ, ਕਿਸ ਤਰ੍ਹਾਂ ਤੁਸੀਂ ਇਹ ਮੋਰਚਾ ਚੁੱਕਿਆ?
ਉਸ ਵੇਲੇ ਤਾਂ ਬਹੁਤ ਔਖਾ, ਤੁਹਾਨੂੰ ਇਹੀ ਲੱਗਦਾ ਕਿ ਤੁਸੀਂ ਇਕੱਲੇ ਹਾਂ, ਕੋਈ ਸਪੋਰਟ ਹੈ ਨਹੀਂ, ਹੈ ਨਾ। ਅਤੇ ਮੈਂ ਆਪਣੇ ਮੰਮੀ ਡੈਡੀ ਨਾਲ ਮੈਂ ਇੰਨੀ ਗੱਲ ਕੀਤੀ ਨਹੀਂ ਸੀ, ਬਿਕੋ ਮੈਂ ਉਹਨਾਂ ਨੂੰ ਅਪਸੈਟ ਨਹੀਂ ਦੇਖਣਾ ਚਾਹੁੰਦੀ ਸੀ ਕਿ ਉਹ ਵੀ ਅਪਸੈਟ ਹੋਣਗੇ। ਅਤੇ ਮੈਂ ਇਕੱਲੀ ਨੇ ਜੋ ਵੀ ਹੋ ਸਕਿਆ ਮੈਂ ਇਨਫੋਰਮੇਸ਼ਨ ਪੁਲਿਸ ਨੂੰ ਦਿੰਦੀ ਰਹੀ, ਹੈ ਨਾ। ਫਿਰ ਪੁਲਿਸ ਵਾਲੇ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤਾ ਸੀ, ਅਤੇ ਜਿਹੜਾ ਮੇਰੀ ਸੰਜੀਤ ਦਾ ਭਰਾ ਸੀ ਉਹਨੇ ਵੀ ਕਾਫੀ ਅੱਗੇ ਹੋ ਕੇ ਪੁਲਿਸ ਨੂੰ ਦੱਸਿਆ ਕਿ ਉਹ ਉਹਨੂੰ ਲੱਭੋ ਕੀ ਹੋਇਆ, ਹੈ ਨਾ। ਬਿਕੋ ਜੇ ਮੇਰੀ ਸੱਸ ਸੀ ਉਹ ਇਹੀ ਕਹਿੰਦੀ ਸੀ ਕਿ ਉਹ ਕਿਸੇ ਨਾਲ ਭੱਜ ਗਈ, ਉਹਦਾ ਕੋਈ ਬੋਏਫ੍ਰੈਂਡ ਸੀ, ਉਹ ਉੱਥੇ ਭੱਜ ਗਈ ਕਿਸੇ ਦੇ ਨਾਲ। ਕਈ ਵਾਰ ਕਹਿੰਦੇ ਸੀ ਕਿ ਉਹ ਅਸੀਂ ਐਪੋ 'ਤੇ ਚੜ੍ਹਾਤਾ, ਸਾਨੂੰ ਇਹਨੂੰ ਪਤਾ ਕਿੱਥੇ ਗਈ। ਕਿੰਨੀਆਂ ਉਹਨਾਂ ਨੇ ਕਹਾਣੀਆਂ ਬਣਾਈਆਂ ਪੁਲਿਸ ਨੂੰ ਜਿੱਦਾਂ ਮਿਕਸ ਵਾਇੰਡ ਅਪ ਕਰਨ ਵਾਸਤੇ।
ਪੁਲਿਸ ਨੂੰ ਸ਼ੱਕ ਨਹੀਂ ਹੋਇਆ ਕਿ ਹਰ ਵਾਰੀ ਕਹਾਣੀ ਬਦਲ ਜਾਂਦੀ, ਕਿ ਉਹਨਾਂ ਨੇ ਜਹਾਜ਼ ਬਿਠਾਤਾ ਜਾਂ ਕਿਸੇ ਨਾਲ ਨੱਸ ਗਈ?
ਹਾਂਜੀ, ਪੁਲਿਸ ਨੂੰ ਸ਼ੱਕ ਹੁੰਦਾ ਸੀ, ਪਰ ਉਹਨਾਂ ਨੂੰ ਕਾਫੀ ਕਨਫਿਊਜ਼ਨ ਵੀ ਹੋਇਆ ਸੀ ਨਾ ਕਿ ਫੈਮਿਲੀ ਮੈਂਬਰਸ ਕੀ ਕਰ ਰਹੇ ਆ, ਸਾਨੂੰ ਸਮਝ ਨਹੀਂ ਲੱਗਦੇ ਨਾ। ਪਰ ਉਹਨਾਂ ਨੇ ਇੱਦਾਂ ਪੂਰੀ ਸਟੋਰੀ ਬਣਾਈ ਕਿ ਮੇਰੀ ਸੱਸ ਰੋਣਾ ਧੋਣਾ ਲੱਗ ਪੈਂਦੀ ਸੀ ਕਿ ਮੇਰੀ ਨਾਂਹ ਪਤਾ ਨਹੀਂ ਕਿੱਥੇ ਚਲ ਗਈ, ਉਹਨੂੰ ਲੱਭੋ। ਜਦੋਂ ਪੁਲਿਸ ਵਾਲੇ ਆਉਂਦੇ ਸੀ ਘਰ 'ਚ, ਉਹਨਾਂ ਦੇ ਸਾਹਮਣੇ ਬੇਨਤੀਆਂ ਕਰਦੀ ਸੀ, ਉਹਦੇ ਦੋ ਬੱਚੇ ਸੀ ਮਾਂ ਤੋਂ ਬਿਨਾਂ ਬੈਠੇ ਆ, ਤੁਸੀਂ ਪਲੀਜ਼ ਜਾ ਕੇ ਲੱਭੋ ਕਿੱਥੇ ਆ
ਜੀ।
ਪਰ ਉੱਦਾਂ ਉਹਨਾਂ ਨੂੰ ਪਤਾ ਸੀ ਜੋ ਜੋ ਹੋਇਆ ਨਾ।
ਫਿਰ ਤੁਸੀਂ ਆਪ ਗੱਲ ਕੀਤੀ ਪੁਲਿਸ ਨਾਲ?
ਫਿਰ ਬਾਅਦ 'ਚ ਉਹ ਤਾਂ ਕੇਸ ਬੰਦ ਹੋ ਗਈ, ਫਿਰ 2001 ਵਿੱਚ ਦੁਬਾਰਾ ਉਹਨਾਂ ਨੇ ਸੈਕਿੰਡ ਟਾਈਮ ਕੇਸ ਸ਼ੁਰੂ ਕੀਤੀ। ਉਸ ਕੇਸ ਵਿੱਚ ਉਹਨਾਂ ਨੇ ਜਿੱਦਾਂ ਸਾਡੀ ਫੈਮਿਲੀ ਮੈਂਬਰਸ ਨੂੰ ਅਰੈਸਟ ਕੀਤਾ ਸੀ, ਮੇਰੀ ਸੱਸ ਨੂੰ, ਮੇਰੇ ਜੇਠ ਨੂੰ, ਮੇਰੇ ਘਰ ਵਾਲੇ ਨੂੰ ਵੀ, ਮੈਨੂੰ ਵੀ ਅਰੈਸਟ ਕੀਤਾ ਸੀ।
ਇਹ ਕਿਸ ਨੇ ਕੇਸ ਪਾਇਆ ਸੀ? ਸੁਰਜੀਤ ਦੀ ਫੈਮਿਲੀ ਵਾਲੇ?
ਹਾਂ, ਉਹ ਕਹਿੰਦੇ ਸੀ ਕਿ ਕੁਛ ਕਰੋ ਇਹਦੇ ਬਾਰੇ, ਹੈ ਨਾ। ਅਤੇ ਜਦੋਂ ਸਾਨੂੰ ਅਰੈਸਟ ਕੀਤਾ, ਫਿਰ ਮੈਨੂੰ ਵੀ ਉਹਨਾਂ ਨੇ ਜਿੱਦਾਂ ਬੰਦ ਕਰਕੇ ਰੱਖਿਆ 10 ਘੰਟਿਆਂ ਵਾਸਤੇ, ਨਾ। ਅਤੇ ਉਹ ਕਾਫੀ ਬਹੁਤ ਹਾਰਡ ਸੀ ਉਸ ਟਾਈਮ 'ਤੇ, ਨਾ, ਕਿ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਤਾਂ ਕੁਛ ਕੀਤਾ ਨਹੀਂ ਆ। ਪਰ ਉਹਨਾਂ ਨੇ ਇਸ ਤਾਂ ਕੀਤਾ ਕਿ ਸਾਰੀ ਫੈਮਿਲੀ ਇੱਕ ਘਰ 'ਚ ਰਹਿੰਦੀ ਸੀ, ਉਹਨਾਂ ਨੇ ਇਹੀ ਸੋਚਿਆ ਕਿ ਸਾਰੇ ਸਸਪੈਕਟ ਆ, ਇਹਨਾਂ ਸਾਰਿਆਂ ਨੂੰ ਪਤਾ ਹੋਣਾ, ਨਾ। ਫਿਰ ਜਦੋਂ ਸਾਨੂੰ ਇੰਟਰਵਿਊ ਕੀਤਾ, ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੇਰੀ ਸੱਸ ਨੇ ਆਣ ਕੇ ਵਾਪਸ ਮੈਨੂੰ ਦੱਸਿਆ ਜੋ ਜੋ ਹੋਇਆ, ਹੈ ਨਾ। ਅਤੇ ਜਦੋਂ ਉਹਨਾਂ ਨੂੰ ਇੰਟਰਵਿਊ ਕਰਦੇ ਸੀ ਜਾ ਕੇ ਮੇਰੀ ਸੱਸ ਨੂੰ, ਮੇਰੇ ਜੇਠ ਨੂੰ, ਮੇਰੇ ਘਰ ਵਾਲੇ ਨੂੰ, ਉਹ ਕਹਿੰਦੇ ਸੀ ਅੱਜ ਤੱਕ ਸਾਨੂੰ ਪਤਾ ਨਹੀਂ ਕਿੱਥੇ ਭੱਜ ਗਈ, ਇੰਡੀਆ ਗਈ ਸੀ, ਪਤਾ ਨਹੀਂ ਕਿੱਥੇ ਚਲ ਗਈ, ਨਾ। ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਲੱਭਣ ਵਾਸਤੇ। ਅਤੇ ਜਦੋਂ ਪੁਲਿਸ ਮੇਰੇ ਕੋਲ ਵਾਪਸ ਆਉਂਦੀ ਸੀ, ਅਤੇ ਫਿਰ ਉਹਨਾਂ ਕੋਲ ਵਾਪਸ ਜਾਂਦੀ ਸੀ ਕਿ ਉਹਨਾਂ ਨੂੰ ਦੱਸਣ ਵਾਸਤੇ ਕਿ ਸਰਬਜੀਤ ਕਹਿੰਦੀ ਆ ਕਿ ਤੁਸੀਂ ਮਾਰਤਾ, ਉਹਨੇ ਚਿੱਠੀ ਵੀ ਲਿਖੀ ਸੀ, ਸਾਰਾ ਕੁਛ ਕੀਤਾ ਸੀ। ਉਹ ਕਹਿੰਦੇ ਨਹੀਂ, ਉਹਦੀ ਮੈਂਟਲ ਐਬਿਲਿਟੀ ਠੀਕ ਨਹੀਂ ਆ, ਉਹਨੂੰ ਨਾ ਬਿਲੀਵ ਕਰੋ, ਹੈ ਨਾ।
ਫਿਰ ਮੈਂ
ਹਾਂ, ਫਿਰ ਵਾਪਸ ਪੁਲਿਸ ਮੈਨੂੰ ਆਣ ਕੇ ਕਹਿੰਦੀ ਸੀ ਤੇਰੇ ਕੋਲ ਮੈਂਟਲ ਹੈਲਥ ਇਸ਼ੂਸ ਆ, ਤੂੰ ਐਵੇਂ ਕਹਾਣੀਆਂ ਬਣਾਉਣ ਨਹੀਂ, ਤੂੰ ਝੂਠ ਬੋਲਣ ਡਈ ਆ ਆਪਣੇ ਆਪ ਨੂੰ ਬਚਾਉਣ ਵਾਸਤੇ, ਹੈ ਨਾ। ਅਤੇ ਉਸ ਵੇਲੇ ਫਿਰ ਉਹਨਾਂ ਨੇ ਬਿਲੀਵ ਨਹੀਂ ਕੀਤਾ, ਅਤੇ ਮੈਂ ਤਾਂ ਇਨਫੋਰਮੇਸ਼ਨ ਉਹਨਾਂ ਨੂੰ ਦੇਣ ਡਈ ਸੀ ਇੱਦਾਂ ਇੱਦਾਂ ਹੋਇਆ, ਤੁਸੀਂ ਦੇਖੋ ਕੀ ਹੋਇਆ, ਨਾ, ਤੁਹਾਡੀ ਜੋਬ ਹੈ, ਹੋਰ ਜਾ ਕੇ ਇਨਵੈਸਟੀਗੇਸ਼ਨ ਲੱਭੋ, ਐਵੀਡੈਂਸ ਲੱਭੋ, ਅਤੇ ਆਪਣੀ ਕੇਸ ਬਿਲਡ ਕਰੋ, ਹੈ ਨਾ। ਪਰ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਕੰਫਿਊਜ਼ ਕਰਤਾ ਫੈਮਿਲੀ ਵਾਲਿਆਂ ਨੇ, ਨਾ। ਜਦੋਂ ਆਂਢ ਗੁਆਂਢ ਨੂੰ ਪੁੱਛਦੇ ਸੀ, ਉਹ ਸਾਰੇ ਕਹਿੰਦੇ ਸੀ ਹਾਂ ਉਹ ਸੱਸ ਤਾਂ ਬਹੁਤ ਚੰਗੀ ਆ, ਸ਼ਿਸ਼ਵੇਲੀ ਨਾਇਸ, ਤਾਂ ਕਦੇ ਕਿਸੇ ਨੂੰ ਬੁਰਾ ਕਹਿ ਨਹੀਂ ਸਕਦੀ। ਫਿਰ ਪੁਲਿਸ ਕੰਫਿਊਜ਼ ਹੋ ਗਈ ਕਿ ਇੱਕ ਨੌ ਭੱਜ ਗਈ ਆ, ਹੁਣ ਇਹ ਛੋਟੀ ਇਹ ਵੀ ਝੂਠ ਬੋਲਦੀ ਹੋਣੀ ਆ, ਹੈ ਨਾ। ਅਤੇ ਉਹਨਾਂ ਨੂੰ ਸਮਝ ਨਹੀਂ ਆਈ ਕੀ ਹੋਇਆ ਕੀ ਨਾ ਹੋਇਆ।
ਸੋ ਕੀ ਤੁਹਾਨੂੰ ਫਿਰ ਵਾਪਸ ਉੱਥੇ ਹੀ ਜਾ ਕੇ ਰਹਿਣਾ ਪਿਆ ਪੂਰੇ ਪਰਿਵਾਰ?
ਫਿਰ ਮੈਨੂੰ ਵਾਪਸ ਪੁਲਿਸ ਤੋਂ ਸਪੋਰਟ ਤਾਂ ਮਿਲੀ ਨਹੀਂ ਉਸ ਵੇਲੇ, ਉਹ ਨਾ ਹੋ ਕਿਸੇ ਤੋਂ ਮਿਲੀ ਸਪੋਰਟ, ਮੈਨੂੰ ਵਾਪਸ ਫਿਰ ਫੈਮਿਲੀ 'ਚ ਜਾਣਾ ਪਿਆ। ਅਤੇ ਮੈਂ 7 ਸਾਲ ਉਹੀ ਫੈਮਿਲੀ 'ਚ ਦੁਬਾਰਾ ਰਹੀ। ਐਵਰੀ ਡੇ, ਹਰ ਰੋਜ਼ ਮੈਨੂੰ ਧਮਕਾ ਕੇ ਰੱਖਦੇ ਸੀ ਕਿ ਤੂੰ ਕਿਸੇ ਨਾਲ ਗੱਲ ਨਹੀਂ ਕਰਨੀ, ਅਤੇ ਮਾਂ ਪਿਓ ਨਾਲ ਨਹੀਂ ਬੋਲੀ ਮੈਂ 10-11 ਮਹੀਨੇ, ਆਪਣੀ ਸਿਸਟਰ ਨਾਲ, ਭਰਾ ਨਾਲ, ਉਹਨੇ ਸਾਰਾ ਕੱਟ ਆਫ ਕਰਤਾ ਸੀ ਕਿ ਤੂੰ ਗੱਲ ਨਹੀਂ ਕਿਸੇ ਨਾਲ ਵੀ ਕਰਨੀ। ਅਤੇ ਮੈਂ ਫਿਰ ਇਕੱਲੀ ਸੀ ਉਸ ਵੇਲੇ, ਮੈਨੂੰ ਪਤਾ ਨਹੀਂ ਲੱਗਦਾ ਸੀ ਕੀ ਕਰਾਂ ਕੀ ਨਹੀਂ ਕਰਨਾ।
ਤੁਹਾਨੂੰ ਵਾਕਈ ਡਰ ਸੀ ਕਿ ਸ਼ਾਇਦ ਤੁਹਾਨੂੰ ਵੀ ਖਤਮ ਕਰ ਦੇ?
ਪੂਰਾ ਡਰ ਸੀ, ਹਾਂ, ਕਿ ਮੈਂ ਜੇ ਕਿਸੇ ਨਾਲ ਵੀ ਗੱਲ ਕੀਤੀ ਤਾਂ ਇਹਨਾਂ ਨੇ ਮੈਨੂੰ ਉਹ ਸੇਮ ਕਰਨਾ ਵਾ।
ਉਹਨਾਂ ਨੇ ਕੀ ਕਿਹਾ ਸੀ, ਉਹਨਾਂ ਨੇ ਆਖਿਰਕਾਰ ਸੁਰਜੀਤ ਨੂੰ ਮਾਰਿਆ ਕਿਉਂ? ਉਹਨਾਂ ਦੇ ਦਿਮਾਗ 'ਚ ਇਹ ਡਿਵੋਰਸ ਇੰਨੀ ਵੱਡੀ ਚੀਜ਼ ਕਿਉਂ ਸੀ ਕਿ ਤਲਾਕ ਨਹੀਂ ਕਰਨਾ ਚਾਹੀਦਾ?
ਮੇਰੀ ਸੱਸ ਵਾਸਤੇ ਬਹੁਤ ਵੱਡੀ ਗੱਲ ਸੀ ਕਿ ਡਿਵੋਰਸ ਤੂੰ ਲੈਣਾ ਨਹੀਂ ਆ, ਹੈ ਨਾ। ਕਿ ਉਹਨੂੰ ਇਹੀ ਸੀ ਕਿ ਤੁਸੀਂ ਮੈਨੂੰ ਤੰਗ ਕਰਦੇ ਆ, ਮੈਨੂੰ ਡਿਵੋਰਸ ਦੇ ਦਿਉ, ਮੈਂ ਚਲੀ ਜਾਂਦੀ ਹਾਂ। ਅਤੇ ਉਹਨੂੰ ਸੀ, ਉਹਦੀ ਈਗੋ ਸੀ, ਹੈ ਨਾ। ਅਤੇ ਮੇਰੀ ਇੱਜ਼ਤ ਬਚਾਉਣ ਵਾਸਤੇ ਮੈਂ ਇਹ ਕੰਮ ਨਹੀਂ ਤੈਨੂੰ ਕਰਨ ਦੇਣਾ।
ਕਿ ਦੁਨੀਆ ਕੀ ਕਹੇਗੀ,
ਲੋਕ ਕੀ ਕਹਿਣਗੇ, ਆਂਢ ਗੁਆਂਢ ਕੀ ਕਹਿਣਗੇ। ਅਤੇ ਇਸ ਕਰਕੇ ਉਹਨਾਂ ਨੇ ਮਾਰਿਆ ਆਪਣੀ ਇੱਜ਼ਤ ਬਚਾਉਣ ਵਾਸਤੇ। ਪਰ ਕਿੱਥੇ ਗਈ ਉਹਦੀ ਇੱਜ਼ਤ ਹੁਣ?
ਸੋ ਆਖਿਰਕਾਰ ਇਹ ਅਦਾਲਤ ਨੇ ਕਿਵੇਂ ਪਤਾ ਲਾਇਆ ਕਿ ਵਾਕਈ ਹੀ?
ਫਿਰ ਜਦੋਂ ਮੈਂ ਉਸ ਵਾਸਤੇ ਦੁਬਾਰਾ ਜਾ ਕੇ ਰਹੀ, ਅਤੇ ਮੈਨੂੰ ਕਾਫੀ ਸਟ੍ਰੈਸ ਹੋ ਗਿਆ, ਮੇਰੀ ਹੈਲਥ ਕਾਫੀ ਇਨਫੈਕਟਿਡ ਹੋਈ, ਅਤੇ ਮੈਨੂੰ ਕਾਫੀ ਬਿਮਾਰ ਹੋ ਗਈ, ਮੈਂ ਸਟਮਕ ਅਲਸਰ ਸੀ ਮੇਰੇ ਵਿੱਚ ਜੋ ਫਟ ਗਿਆ, ਅਤੇ ਮੈਂ 7 ਪੁਆਇੰਟਸ ਆਫ ਬਲੱਡ ਲੂਜ਼ ਕੀਤਾ। ਅਤੇ ਜਦੋਂ ਮੈਂ ਹੋਸਪਿਟਲ ਪਹੁੰਚੀ, ਫਿਰ ਡਾਕਟਰਸ ਨੇ ਇਹੀ ਕਿਹਾ ਕਿ ਪਤਾ ਨਹੀਂ ਤੂੰ ਬਚਣਾ ਕਿ ਨਹੀਂ ਬਚਣਾ, ਪਰ ਅਸੀਂ ਕੋਸ਼ਿਸ਼ ਕਰ ਸਕਦੇ ਹਾਂ। ਉਸ ਵੇਲੇ ਮੈਨੂੰ ਪੂਰਾ ਯਕੀਨ ਸੀ ਕਿ ਮੈਂ ਨਹੀਂ ਬਚਣਾ, ਬਿਕੋ ਕਾਫੀ ਵੀਕ ਹੋ ਗਈ ਸੀ ਮੈਂ ਨਾ ਹੋਸਪਿਟਲ 'ਚ, 3-4 ਹਫ਼ਤੇ ਮੈਂ ਰਹੀ ਸੀ। ਅਤੇ ਉਸ ਵੇਲੇ ਜਦੋਂ ਮੇਰੇ ਡੈਡੀ ਮਿਲਣ ਆਏ ਸੀ ਮੈਨੂੰ, ਉਹਨਾਂ ਨੂੰ ਮੈਂ ਦੱਸਿਆ ਵੀ ਸੋਚਦੇ ਸੀ ਸੁਰਜੀਤ ਮਿਸਿੰਗ ਹੋਈ ਆ, ਪਰ ਉਹਨਾਂ ਨੂੰ ਥੋੜ੍ਹਾ ਜਿਹਾ ਸ਼ੱਕ ਸੀ ਕਿ ਜੇ ਮਿਸਿੰਗ ਹੁੰਦੀ ਹੁਣ ਤੱਕ ਲੱਭ ਲੈਣਾ ਸੀ ਕਿਸੇ ਨੇ ਨਾ। ਫਿਰ ਮੈਂ ਉਹਨਾਂ ਨੂੰ ਵੀ ਦੱਸਿਆ ਕਿ ਮੈਂ ਉਹਨੂੰ ਕਿ ਮਾਰਤਾ ਇੰਡੀਆ ਲੈ ਜਾ ਕੇ, ਅਤੇ ਫਿਰ ਮੇਰੀ ਡੈਡੀ ਇੱਕਦਮ ਥੋੜ੍ਹਾ ਜਿਹਾ ਖਿੱਝ ਗਏ, ਥੋੜ੍ਹਾ ਜਿਹਾ ਅਪਸੈਟ ਹੋਏ ਕਿ ਤੂੰ ਉਹ ਫੈਮਿਲੀ 'ਚ ਕਿੱਦਾਂ ਰਹਿ ਰਹੀ ਆ, ਤੈਨੂੰ ਪਤਾ ਕਿ ਕਿੰਨਾ ਖਤਰਾ ਸੀ ਤੈਨੂੰ ਤੋਂ ਉਸ ਫੈਮਿਲੀ 'ਚ ਵਾਪਸ ਕਿਉਂ ਗਈ, ਹੈ ਨਾ। ਫਿਰ ਮੈਂ ਆਪਣੀ ਡੈਡੀ ਨੂੰ ਕਿਹਾ ਕਿ ਹਾਂ ਪਤਾ ਨਹੀਂ ਮੈਂ ਬਚਣਾ ਕਿ ਨਹੀਂ ਬਚਣਾ, ਪਰ ਮੈਂ ਤੈਨੂੰ ਇਨਫੋਰਮੇਸ਼ਨ ਦਿੱਤਾ ਜੋ ਤੂੰ ਕਰਨਾ ਨੈਕਸਟ ਧਿਆਨ ਨਾਲ ਸਮਝ ਕੇ ਕਰਨਾ। ਫਿਰ ਮੈਂ ਡੈਡੀ ਪੁਲਿਸ 'ਤੇ ਗਿਆ, ਅਤੇ 2005 ਵਿੱਚ ਇਹ ਤੀਜਾ ਕੇਸ ਸ਼ੁਰੂ ਹੋਇਆ,
ਤੀਜੀ ਵਾਰ
ਹੋਇਆ, ਹੈ ਨਾ। ਅਤੇ ਜਿਹੜੀ ਤੀਜੀ ਵਾਰ ਪੁਲਿਸ ਆਈ ਸੀ ਉਹ ਥੋੜ੍ਹੀ ਜਿਹੀ ਸਮਝਦਾਰ ਸੀ, ਉਹਨਾਂ ਨੇ ਨਿੱਕਾ 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 ਇਨਫੋਰਮੇਸ਼ਨ ਲੱਭਣ ਦੀ ਕੋਸ਼ਿਸ਼ ਕੀਤੀ। ਪੁਲਿਸ ਵਾਲੇ ਦੇ ਨਾਲ ਮੈਂ ਆਪਣੇ ਡੈਡੀ ਦੇ ਘਰ ਜਾ ਕੇ ਉਹਨਾਂ ਗੱਲ ਕੀਤੀ, ਸਾਰਾ ਕੁਛ ਪੁਰਾਣੇ ਸਾਲਾਂ ਤੋਂ ਦੱਸਿਆ ਕਿ ਇੱਦਾਂ ਹੋਇਆ ਇੱਦਾਂ ਹੋਇਆ, ਕਿ ਮੈਂ ਕਿਹਨੂੰ ਫੋਨ ਕੀਤਾ, ਮੈਂ ਕਿੱਥੇ ਚਿੱਠੀ ਲਿਖੀ, ਸਾਰਾ ਕੁਛ ਦੱਸਿਆ। ਕਈ ਘੰਟੇ ਅਸੀਂ ਗੱਲ ਕੀਤੀ ਬਹਿ ਕੇ, ਅਤੇ ਉਹਨੇ ਫਿਰ ਕਿਹਾ ਠੀਕ ਆ, ਅਤੇ ਉਹ ਤੋਂ ਲੱਗਦਾ ਮਹਿਸੂਸ ਹੁੰਦਾ ਸੀ ਕਿ ਹਾਂ ਕਿ ਉਹ ਮੈਨੂੰ ਬਿਲੀਵ ਕਰ ਰਿਹਾ। ਫਿਰ ਮੈਨੂੰ ਪਤਾ ਲੱਗਾ ਕਿ ਹਾਂ ਹੁਣ ਮੈਂ ਇਕੱਲੀ ਨਹੀਂ, ਹੁਣ ਜੇ ਮੈਨੂੰ ਕੁਛ ਕਰ ਵੀ ਦੇਵੇ ਫੈਮਿਲੀ ਮੈਨੂੰ ਨਹੀਂ ਮਾਇੰਡ, ਹੈ ਨਾ, ਜੋ ਮਰਜ਼ੀ ਹੋ ਜਾਵੇ, ਕੋਈ ਪੁਲਿਸ ਵਾਲੇ ਨੂੰ ਹੁਣ ਸੀਰੀਅਸ ਲੈਣਾ ਇਹ ਮੈਟਰ, ਹੈ ਨਾ। ਅਤੇ ਉਹ ਚੱਲ ਗਿਆ, ਦੋ ਦਿਨ ਬਾਅਦ ਵਾਪਸ ਆਇਆ, ਕਹਿੰਦਾ ਦੁਬਾਰਾ ਮੀਟਿੰਗ ਕਰਨੀ। ਫਿਰ ਮੈਨੂੰ ਦੁਬਾਰਾ ਮਿਲੀ, ਅਤੇ ਜਿਹੜੀ ਮੈਂ ਚਿੱਠੀ ਲਿਖੀ ਸੀ 98 ਵਿੱਚ ਉਹ 2005 ਵਿੱਚ ਜਾ ਕੇ ਮਿਲੀ। ਪੁਲਿਸ ਵਾਲਿਆਂ ਦਾ ਕਸੂਰ ਸੀ, ਉਹਨਾਂ ਨੇ ਕਸੂਰ ਆਪਣਾ ਮੰਨ ਲਿਆ ਹੁਣ, ਕਿ ਕੋਈ ਇੰਨਾ ਐਕਸਪੀਰੀਅੰਸ ਪੁਲਿਸ ਵਾਲਾ ਨਹੀਂ ਹੋਣਾ ਉਸ ਵੇਲੇ, ਹੈ ਨਾ। ਉਹਨੇ ਚਿੱਠੀ ਫੜੀ, ਪਤਾ ਨਹੀਂ ਕੀ ਕਰਨ, ਉਹਨੂੰ ਸਮਝ ਨਹੀਂ ਆਈ, ਅਤੇ ਉਹਨੇ ਉੱਤੇ ਸ਼ੈਲਫ 'ਤੇ ਰੱਖਤੀ। 7 ਸਾਲ ਉਸ ਸ਼ੈਲਫ ਦੇ ਉੱਤੇ ਪਈ ਰਹੀ ਮੇਰੀ ਚਿੱਠੀ।
ਓਹੋ
ਹਾਂ। ਅਤੇ ਜਦੋਂ ਉਹਨੇ ਮੇਰੇ ਕੋਲ ਲਿਆਂਦੀ ਅਤੇ ਮੈਨੂੰ ਕਿਹਾ ਤੂੰ ਇਹ ਚਿੱਠੀ ਪਛਾਣਦੀ ਕਿ ਨਹੀਂ, ਉਹ ਮੈਂ ਕਿ ਮੇਰੀ ਚਿੱਠੀ ਆ, ਹੈ ਨਾ
ਜੀ। ਤੁਹਾਡੇ ਵਾਸਤੇ ਵੀ ਬਹੁਤ ਹੀ ਔਖਾ ਦੌਰ ਸੀ, ਕਿਉਂਕਿ ਇੱਕ ਪਾਸੇ ਪਰਿਵਾਰ ਵਾਲੇ ਕਹਿ ਰਹੇ ਤੁਹਾਡਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ, ਦੂਜੇ ਪਾਸੇ ਜਿਹੜੇ ਅਧਿਕਾਰੀ ਨੇ ਪੁਲਿਸ ਵਾਲੇ ਨੇ ਉਹ ਤੁਹਾਡੀ ਗੱਲ ਨੂੰ ਨਹੀਂ ਯਕੀਨ ਕਰੇ। ਸੋ ਆਖਿਰਕਾਰ ਉਹ ਸਬੂਤ ਮਿਲਿਆ,
ਹਾਂਜੀ,
ਜਿਸ ਤੋਂ ਤੁਹਾਡੀ ਗੱਲ ਸੱਚੀ ਜਾ ਪਈ ਜੀ।
ਇੱਕ ਮਿੰਟ, ਪੁਰਾਣੀਆਂ ਗੱਲਾਂ ਯਾਦ ਆ ਜਾਂਦੀ ਹੈ ਨਾ
ਜੀ। ਨਹੀਂ ਸੌਖਾ ਨਹੀਂ ਹੈ, ਕਿਸੇ ਵਾਸਤੇ ਵੀ ਗੱਲ ਕਰਨਾ ਸੌਖਾ।
ਫਿਰ ਜਦੋਂ ਉਹਨਾਂ ਚਿੱਠੀ ਵਾਪਸ ਲੈ ਕੇ ਆਉਂਦੀ ਹੈ ਅਤੇ ਮੈਨੂੰ ਜਿੱਦਾਂ ਕਾਫੀ ਅਪਸੈਟ ਫੀਲਿੰਗ ਹੋਈ ਕਿ ਸ਼ੌਕ ਹੋਇਆ ਕਿ ਇਹ ਚਿੱਠੀ ਜੇ ਉਸ ਵੇਲੇ ਪਲੀਜ਼ ਡੀਲ ਕਰਦੇ ਨਾ
ਸ਼ਾਇਦ ਬਚ ਸਕਿਆ। ਪਰ ਸਰਬਜੀਤ, ਤੁਸੀਂ ਤਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ, ਭਾਵੇਂ ਤੁਹਾਡੀ ਆਪਣੀ ਜਾਨ ਨੂੰ ਖਤਰਾ ਸੀ, ਤੁਹਾਨੂੰ ਇੰਨਾ ਧਮਕਾਇਆ ਹੋਇਆ ਸੀ, ਤੁਸੀਂ ਫਿਰ ਵੀ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਹੈ। ਹੁਣ ਤੁਸੀਂ ਮਾਣ ਨਾ ਲੈ ਤਾਂ ਕਹਿ ਸਕਦੇ ਹੋ ਕਿ ਤੁਸੀਂ ਉਸਦੀ ਜਿੰਦੜੀ ਪਿੱਛੇ ਬਹੁਤ ਕੁਛ ਕੀਤਾ, ਉਸਨੂੰ ਇਨਸਾਫ ਦਿਲਾਉਣ ਵਾਸਤੇ ਤੁਸੀਂ ਆਪਣੀ ਜਾਨ ਵੀ ਬਿਲਕੁਲ ਵਾਰਨ ਨੂੰ ਤਿਆਰ ਹੋ ਗਏ ਸੋ, ਹੈ ਨਾ।
ਹਾਂਜੀ, ਮੈਂ ਕਹਿ ਸਕਦੀ ਹਾਂ, ਹਾਂਜੀ ਕਹਿ ਸਕਦੀ ਹਾਂ। ਅਤੇ ਉਸ ਤੋਂ ਬਾਅਦ ਸਾਨੂੰ ਕਦੀ ਬੋਡੀ ਤਾਂ ਮਿਲੀ ਨਹੀਂ, ਹੈ ਨਾ।
ਸੋ ਅੱਜ ਤੱਕ ਸੁਰਜੀਤ ਦਾ ਸ਼ਬ ਜਾਂ ਸਰੀਰ ਉਹ ਨਹੀਂ ਮਿਲਿਆ
ਅੱਜ ਤੱਕ, ਬੋਡੀ ਕਦੇ ਨਹੀਂ ਮਿਲੀ, ਨਹੀਂ। ਅਤੇ ਇੰਗਲੈਂਡ 'ਚ ਇਹ ਹੁੰਦਾ ਕਿ ਬੋਡੀ ਤੋਂ ਬਿਨਾਂ ਤੁਸੀਂ ਪ੍ਰੂਵ ਨਹੀਂ ਕਰ ਸਕਦੇ ਕਿ ਮਰਡਰ ਹੋਇਆ ਕਿ ਨਹੀਂ ਹੋਇਆ, ਪਰ ਉੱਥੇ ਤੁਹਾਨੂੰ ਐਟਲੀਸਟ 50% ਐਵੀਡੈਂਸ ਚਾਹੀਦਾ, ਸਬੂਤ ਚਾਹੀਦਾ, ਕੇਸ ਕੋਰਟ 'ਚ ਨਹੀਂ ਤਾਂ ਜਾ ਨਹੀਂ ਸਕਦੇ। ਅਤੇ ਪਲੀਜ਼ ਕੋ ਐਟਲੀਸਟ 80% ਐਵੀਡੈਂਸ ਹੈਗੀ ਸੀ, 80% ਉਹਨਾਂ ਕੋਲ ਐਵੀਡੈਂਸ ਹੈਗਾ ਸੀ, ਅਤੇ ਕੇਸ ਕੋਰਟ ਵਿੱਚ ਪਹੁੰਚ ਸਕਦੀ ਸੀ। ਅਤੇ ਕੋਰਟ ਵਿੱਚ ਜਿੱਦਾਂ ਮੈਂ ਵੀ ਗਵਾਹੀ ਦਿੱਤੀ, ਅਤੇ ਮੈਂ ਉਹਨਾਂ ਦੀ ਮੇਨ ਵਿਟਨੈਸ ਬਣ ਗਈ ਸੀ ਕੇਸ ਵਿੱਚ, ਅਤੇ ਹੋਰ ਵੀ ਗਵਾਹੀ ਦੇਣ ਵਾਸਤੇ ਆਏ ਸੀ, ਉਹ ਸੁਰਜੀਤ ਦਾ ਭਰਾ ਵੀ ਆਇਆ ਸੀ, ਅਤੇ ਹੋਰ ਵੀ ਜਿੱਦਾਂ ਉਹਦੇ ਕੰਮ ਤੋਂ ਫਰੈਂਡ ਸੀ ਉਹ ਵੀ ਆਏ ਸੀ, ਕਾਫੀ ਲੋਕਾਂ ਨੇ ਗਵਾਹੀ ਦਿੱਤੀ ਸੀ। ਫਿਰ ਸਾਨੂੰ ਹਫ਼ਤਾ ਵੇਟ ਕਰਨਾ ਪਿਆ ਕਿ ਜਿਊਰੀ ਜੋ ਡਿਸਾਈਡ ਕਰਨਾ ਕਿ ਗਿਲਤੀ ਹੈ ਕਿ ਨਹੀਂ ਗਿਲਤੀ, ਹੈ ਨਾ। ਅਤੇ ਬਾਅਦ 'ਚ ਐਂਡ 'ਚ ਜਾ ਕੇ ਉਹਨਾਂ ਦੋਵਾਂ ਨੂੰ ਉਮਰ ਕੈਦ ਹੋਏਗੀ, ਹੁਣ ਮੇਰੀ ਸੱਸ ਅਤੇ ਮੇਰਾ ਜੇਠ ਜੇਲ੍ਹ 'ਚ ਆ। ਉਹਨੂੰ 15 ਸਾਲ ਮਿਲੇ ਆ ਅਤੇ ਉਹਨੂੰ ਮਿਲੇ 20 ਸਾਲ,
ਜੇਠ ਨੂੰ 20 ਸਾਲ, ਸੱਸ ਨੂੰ 15 ਸਾਲ। ਮਿਕਲ ਇਹ ਐਸਾ ਕੇਸ ਸੀ ਜਿਸਨੇ ਝੰਜੋੜ ਕੇ ਰੱਖਤਾ ਸੀ,
ਹਾਂਜੀ,
ਪੂਰੇ ਸਿਸਟਮ,
ਪੂਰਾ ਸਿਸਟਮ
ਹੈਡਲਾਈਨਸ ਵਿੱਚ ਆਉਂਦਾ ਰਿਹਾ ਬਹੁਤ ਚਿਰ,
ਹਾਂਜੀ,
ਇੰਗਲੈਂਡ ਵਿੱਚ,
ਸਾਰੀ ਦੁਨੀਆ 'ਤੇ ਉਹਦੀ ਨਿਊਜ਼ ਫੈਲੀ ਸੀ। ਹਾਂ
ਬਿਲਕੁਲ। ਸੋ ਇਹ ਕਿਉਂਕਿ ਓਨਰ ਕਿਲਿੰਗ ਜਿਹੀ ਗੱਲ ਅਸੀਂ ਅਕਸਰ ਨਹੀਂ ਸੁਣਦੇ, ਘਰੇਲੂ ਹਿੰਸਾ ਸੁਣਦੇ ਹਾਂ, ਇਹ ਸਭ ਹੁੰਦਾ, ਪਰ ਇਸ ਹੱਦ ਤੱਕ ਚਲੇ ਜਾਣਾ ਕਿ ਪਲਾਨ ਕਰਕੇ ਇੰਨਾ ਸੋਚ ਸਮਝ ਕੇ ਇੰਡੀਆ ਵਿੱਚ ਜਾ ਕੇ ਕਿਸੇ ਦਾ ਕਤਲ ਕਰਨਾ, ਤਾਂ ਫਿਰ ਕਹਿਣਾ ਕਿ ਨਹੀਂ ਨਹੀਂ ਉਹ
ਤਾਂ ਅਸੀਂ ਕੀਤਾ ਨਹੀਂ। ਹਾਂ
ਜੀ, ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ ਹੋਰ ਵੀ ਪ੍ਰਚਲਿਤ ਹੈ, ਕਿ ਇਹੀ ਪਰਿਵਾਰ ਹੈ ਜਿਸਨੇ ਇਹ ਕੁਛ ਕੀਤਾ, ਕਿ ਇਹ ਹੁੰਦਾ ਵੀ ਹੈ?
ਨਹੀਂ, ਇਹ ਹੁੰਦਾ ਵਾ ਅਤੇ ਹੁੰਦਾ ਰਹੇਗਾ ਕਈ ਸਾਲਾਂ ਵਾਸਤੇ ਨਾ। ਜਿੱਦਾਂ ਮੇਰੀ ਸੱਸ ਨੇ ਉਹਨੇ ਅੰਮ੍ਰਿਤ ਛਕਿਆ ਸੀ, ਅਤੇ ਜਿਹੜੀ ਆਪਣੇ ਕਮਿਊਨਿਟੀ ਸੀ, ਗੁਰਦੁਆਰੇ ਵਾਲੇ ਲੋਕ ਸੀ, ਪੂਰਾ 5 ਬਾਣਾ ਪਾਇਆ ਸੀ ਉਹਨਾਂ ਨੇ, ਉਹ ਉਹਨਾਂ ਦੀ ਸਪੋਰਟ ਦਿੱਤੀ ਪੂਰੀ, ਕਿ ਇਹ ਦੇਖੋ ਤੁਸੀਂ ਅੰਮ੍ਰਿਤ ਛਕਿਆ, ਇਹਨੇ ਪਾਠ ਕਰਦੀ ਹੈ, ਤੁਹਾਡੀ ਮਾਵਾਂ ਵਰਗੀ ਹੈ, ਇਹ ਕੰਮ ਕਰ ਹੀ ਨਹੀਂ ਸਕਦੇ, ਅਤੇ ਤੁਸੀਂ ਕਿਸੇ ਨੂੰ ਦੇਖ ਕੇ ਕੀ ਕਿੱਦਾਂ ਕੀ ਕਹਿ ਸਕਦੇ, ਹੈ ਨਾ
ਜੀ।
ਅਤੇ ਮੇਰੇ ਸਾਰੇ ਖਿਲਾਫ਼ ਚਲ ਗਏ ਕਿ ਤੂੰ ਗਲਤਾਂ, ਤੂੰ ਇਹਨਾਂ ਦੇ ਖਿਲਾਫ਼ ਕਿਉਂ ਬੋਲੀ, ਜਿਹਨੇ ਮਰਨਾ ਸੀ ਉਹ ਤਾਂ ਮਰ ਗਈ, ਤੂੰ ਆਪਣਾ ਘਰ ਬਚਾ। ਉਹਨਾਂ ਨੇ ਜਿੱਦਾਂ ਐਕਸੈਪਟ ਕਰ ਲਿਆ ਸੀ, ਜੋ ਹੋਇਆ ਸਹੀ ਹੋਇਆ, ਅਤੇ ਮੇਰੇ ਅਗੇਂਸਟ ਚਲ ਗਏ, ਫਿਰ ਮੈਨੂੰ ਉਹ ਕਮਿਊਨਿਟੀ ਛੱਡਣੀ ਪਈ, ਫਿਰ ਪੁਲਿਸ ਨੇ ਮੈਨੂੰ ਹੋਰ ਏਰੀਆ 'ਚ ਮੂਵ ਕੀਤਾ।
ਸੋ ਸੱਚ ਦਾ ਸਾਥ ਦੇਣ ਪਿੱਛੇ ਤੁਹਾਨੂੰ ਬਹੁਤ ਹੀ ਔਕੜਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਤੁਹਾਨੂੰ ਫਿਰ ਉਸ ਪਰਿਵਾਰ 'ਚੋਂ ਨਿਕਲਣਾ ਪਿਆ, ਉਸ ਥਾਂ ਨੂੰ ਛੱਡਣਾ ਪਿਆ।
ਹਾਂਜੀ ਹਾਂਜੀ, ਅਤੇ ਫਿਰ ਮੈਨੂੰ ਪੁਲਿਸ ਨੇ ਜਿੱਥੇ ਮੂਵ ਕੀਤਾ ਸੀ ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਨਾ, ਫਿਰ ਮੈਨੂੰ ਮੈਸੇਜ ਭੇਜਦੇ ਸੀ ਕਿ ਸਾਨੂੰ ਪਤਾ ਤੂੰ ਕਿੱਥੇ ਰਹਿੰਦੀ ਹੁਣ, ਅਤੇ ਫਿਰ ਪੁਲਿਸ ਨੇ ਉੱਥੋਂ ਫਿਰ ਮੂਵ ਕਰਨਾ।
ਪੁਲਿਸ ਪ੍ਰੋਟੈਕਸ਼ਨ ਹੈਗੀ ਸੀ
ਹਾਂਜੀ,
ਜਿਹੜਾ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ,
ਵਿਟਨੈਸ ਪ੍ਰੋਟੈਕਸ਼ਨ ਉਹਨਾਂ ਨੇ ਮੈਨੂੰ ਦਿੱਤਾ ਸੀ ਪਰ ਮੈਂ ਰਿਫਿਊਜ਼ ਕਰਤਾ, ਬਿਕੋਜ਼ ਉਸ ਵੇਲੇ ਮੈਂ ਕਾਫੀ ਕਲੋਜ਼ ਸੀ ਬ੍ਰੇਕਡਾਊਨ, ਹੈ ਨਾ, ਕਿ ਜੇ ਮੈਨੂੰ ਭੇਜ ਦਿੰਦੇ ਵਿਟਨੈਸ ਪ੍ਰੋਟੈਕਸ਼ਨ ਵਿੱਚ ਤਾਂ ਪਤਾ ਨਹੀਂ ਮੈਂ ਬਚਣਾ ਸੀ ਨਹੀਂ ਬਚਣਾ, ਬਿਕੋਜ਼ ਉੱਥੇ ਤੁਹਾਨੂੰ ਦੂਰ ਭੇਜਦੇ ਤੁਸੀਂ ਮਾਂ ਪਿਓ ਨੂੰ ਵੀ ਨਹੀਂ ਮਿਲ ਸਕਦੇ, ਤੁਹਾਨੂੰ ਨਵੀਂ ਆਈ ਡੀ ਮਿਲ ਜਾਂਦੀ ਹੈ ਨਾ, ਕਿ ਨਵਾਂ ਨਾਂ ਚੇਂਜ ਸਾਰਾ ਕੁਝ ਡਿਫਰੈਂਟ ਹੁੰਦਾ, ਅਤੇ ਮੈਂ ਕਿਹਾ ਮੇਰੇ ਵਾਸਤੇ ਇਹ ਸਹੀ ਨਹੀਂ ਆ ਅਤੇ ਮੈਨੂੰ ਚਾਹੀਦਾ ਸੀ ਆਪਣੀ ਫੈਮਿਲੀ ਸਪੋਰਟ, ਹੈ ਨਾ, ਅਤੇ ਮੈਂ ਰਿਫਿਊਜ਼ ਕਰਤਾ, ਪਰ ਜਿਹੜੀ ਲੋਕਲ ਪੁਲਿਸ ਟੀਮ ਸੀ ਉਹਨਾਂ ਨੇ ਮੈਨੂੰ ਪੂਰਾ ਸਾਥ ਦਿੱਤਾ।
ਅੱਛਾ,
ਹਾਂਜੀ।
ਸੋ ਕਿੰਨੀ ਦੇਰ ਤੁਸੀਂ ਨੱਸਦੇ ਰਹੇ ਆਪਣੀ ਜਾਨ ਨੂੰ ਬਚਾਉਂਦੇ ਰਹੇ, ਕਿੰਨਾ ਚਿਰ ਤੁਹਾਨੂੰ ਲੱਗਦਾ?
ਨੌ ਸਾਲ ਲੱਗੇ ਆ ਕੇਸ ਕੋਰਟ ਵਿੱਚ ਪਹੁੰਚਣ ਵਾਸਤੇ, ਅਤੇ ਮੇਰੀ ਸੱਸ ਨੇ ਸਾਰੀ ਫੈਮਿਲੀ ਨੇ ਕਦੀ ਸੋਚਿਆ ਨਹੀਂ ਹੋਣਾ ਕਿ ਸਾਨੂੰ ਜੇਲ੍ਹ ਕਦੀ ਹੋਊਗੀ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬਚ ਜਾਈਏ, ਸਾਰਿਆਂ ਨੂੰ ਕਮਿਊਨਿਟੀ ਵਿੱਚ ਆਪਣੀ ਸਾਈਡ 'ਤੇ ਕਰ ਲਿਆ, ਉਹ ਮੇਰੇ ਅਗੇਂਸਟ ਚੱਲ ਗਏ ਕਿ ਨਹੀਂ ਤੂੰ ਗਲਤ ਆ, ਤੂੰ ਇੱਦਾਂ ਨਹੀਂ ਕਰਨਾ। ਜਦੋਂ ਮੰਮੀ ਡੈਡੀ ਗੁਰਦੁਆਰੇ ਜਾਂਦੇ ਸੀ ਉਹਨਾਂ ਵੱਲ ਉਂਗਲੀਆਂ ਉਠਾਉਂਦੇ ਸੀ ਕਿ ਇਹਦੀ ਧੀ ਦੇ ਕਿ ਨੇ ਆਪਣੀ ਮਾਂ ਪਿਓ ਦੀ ਇੱਜ਼ਤ ਵੀ ਨਹੀਂ ਬਚਾਈ,
ਸਗੋਂ ਉਹ ਤੁਹਾਡੀ ਗਲਤੀ।
ਹਾਂਜੀ, ਕਿ ਸਾਰਾ ਕਸੂਰ ਮੇਰਾ ਸੀ, ਬਸ ਜੇ ਮੈਂ ਨਾ ਸਟੈਂਡ ਲੈਂਦੀ ਸਾਰਾ ਕੁਛ ਠੀਕ ਹੁੰਦਾ, ਪਰ ਆਪਣੀ ਗਲਤੀ ਨੂੰ ਉਹਨਾਂ ਨੇ ਮੰਨੀ।
ਹੁਣ ਪਿੱਛੇ ਮੁੜ ਕੇ ਅਗਰ ਤੁਸੀਂ ਵੇਖਦੇ ਹੋ ਕਿਵੇਂ ਮਹਿਸੂਸ ਹੁੰਦਾ?
ਹੁਣ ਜੇ ਮੈਂ ਦੇਖਾਂ ਉਸ ਵੇਲੇ ਮੈਨੂੰ ਪਤਾ ਕਿ ਜਿਸ ਰਸਤੇ ਤਾਰੀ ਮੈਂ ਗੁਜ਼ਰੀ ਸੀ ਮੈਂ ਚਾਹੁੰਦੀ ਨਹੀਂ ਕਿ ਕੋਈ ਹੋਰ ਗੁਜ਼ਰੇ, ਹੈ ਨਾ, ਅਤੇ ਉਸ ਵੇਲੇ ਬਹੁਤ ਹਾਰਡ ਸੀ, ਆਪਣੇ ਬੱਚੇ ਨੂੰ ਲੁਕਾਫਟ ਵੀ ਕਰਨਾ, ਫੈਮਿਲੀ ਨੂੰ ਲੁਕਾਫਟ ਵੀ ਕਰਨਾ, ਮਾਂ ਪਿਓ ਨੂੰ ਵੀ ਬਚਾਉਣਾ ਅਤੇ ਇਨਸਾਫ ਵਾਸਤੇ ਲੜਨਾ ਵੀ, ਅਤੇ ਜੇ ਮੈਨੂੰ ਦੁਬਾਰਾ ਕਰਨਾ ਪਵੇ ਆਲ ਡੂ ਦ ਸੇਮ, ਅਤੇ ਮੈਨੂੰ ਕੋਈ ਪਛਤਾਵਾ ਨਹੀਂ ਕਿ ਮੈਂ ਜੋ ਕੀਤਾ ਗਲਤ ਸਹੀ ਨਹੀਂ ਸੀ, ਮੈਂ ਜੋ ਕੀਤਾ ਗਲਤ ਸੀ, ਲੋਕਾਂ ਨੇ ਦੇਖਣਾ ਆਪਣੇ ਨਿਗਾਹ ਨਾਲ, ਉਹਨਾਂ ਦੀ ਮਰਜ਼ੀ ਕਿੱਦਾਂ ਦੇਖਣਾ ਨਾ। ਪਰ ਕਮਿਊਨਿਟੀ ਜਦੋਂ ਤੁਹਾਨੂੰ ਆਪਾਂ ਕਮਿਊਨਿਟੀ ਬਾਰੇ ਸੋਚਦੇ ਹਾਂ ਨਾ ਕਿ ਕਮਿਊਨਿਟੀ ਕੀ ਕਹੂਗੀ, ਆਪਣੇ ਘਰ 'ਚ ਕੋਈ ਵੀ ਪ੍ਰੋਬਲਮ ਹੁੰਦੀ ਆ ਆਂਢ ਗੁਆਂਢ ਕੀ ਕਹੂਗਾ, ਕਮਿਊਨਿਟੀ ਕੀ ਕਹੂਗੀ, ਗੁਰਦੁਆਰੇ ਬਾਰੇ ਕੀ ਕਹਾਂਗੇ, ਪਰ ਜਦੋਂ ਪ੍ਰੋਬਲਮ ਆਪਾਂ ਨੂੰ ਪੈਂਦੀ ਆ ਉੱਥੇ ਕੋਈ ਉਦੋਂ ਹੁੰਦਾ ਨਹੀਂ।
ਤੁਸੀਂ ਬਹੁਤ ਹੀ ਔਖਿਆਈ 'ਚੋਂ ਲੰਘੇ ਹੋ, ਬਹੁਤ ਕੁਛ ਤੁਸੀਂ ਸਿਆ, ਪਰ ਹੁਣ ਕੀ ਚਾਹੁੰਦੇ ਹੋ ਤੁਸੀਂ? ਲੋਕਾਂ ਦੀ ਚੇਤਨਾ ਕਿਵੇਂ ਬਦਲਣਾ ਚਾਹੁੰਦੇ ਹੋ?
ਲੋਕਾਂ ਨੇ ਥੋੜ੍ਹਾ ਜਾਗਣਾ ਚਾਹੀਦਾ ਕਿ ਜੋ ਅਬਿਊਸ ਹੈ, ਡੋਮੈਸਟਿਕ ਅਬਿਊਸ ਕਹਿ ਦਿਉ ਤੁਸੀਂ, ਉਹਨਾਂ ਅਬਿਊਸ ਕਹਿ ਦਿਉ, ਇਹ ਹਰ ਹਰ ਘਰ 'ਚ ਹੁੰਦਾ ਵਾ, ਇਹੀ ਨਹੀਂ ਕਿ ਏਸ਼ੀਅਨ ਕਮਿਊਨਿਟੀ ਦੇ ਵਿੱਚ ਹੁੰਦਾ, ਇਹ ਹਰ ਇੱਕ ਕਮਿਊਨਿਟੀ 'ਤੇ ਥੋੜ੍ਹਾ ਥੋੜ੍ਹਾ ਹੁੰਦਾ ਵਾ, ਅਤੇ ਦੁਨੀਆਂ ਨੂੰ ਚਾਹੀਦਾ ਥੋੜ੍ਹਾ ਆਪਣੇ ਆਪ ਨੂੰ ਜਗਾਉਣ, ਆਪਣੇ ਆਲੇ ਦੁਆਲੇ ਦੇਖਣ, ਕਿਸੇ ਨੂੰ ਵੀ ਕੋਈ ਸਪੋਰਟ ਚਾਹੀਦੀ ਆ ਉਹਦੀ ਮਦਦ ਕਰੋ, ਉਹਨਾਂ ਦੇ ਖਿਲਾਫ ਗੱਲਾਂ ਨਾ ਕਰੋ ਕਿ ਉਹ ਫਲਾਣਾ ਇੱਦਾਂ ਕਰਦਾ ਉਹ ਇੱਦਾਂ ਕਰਦਾ, ਉਹਦੀ ਸਪੋਰਟ ਕਰੋ, ਆਪਣੇ ਘਰ 'ਚ ਵੀ ਕੋਈ ਲੜਾਈ ਝਗੜਾ ਹੁੰਦਾ ਵਾ ਸਮਝੌਤਾ ਕਰੋ। ਅਤੇ ਜਦੋਂ ਆਪਾਂ ਕਹਿੰਦੇ ਹਾਂ, ਲੋਕ ਕਹਿ ਦਿੰਦੇ ਕਿ ਇੱਥੇ ਇਸ ਦੁਨੀਆਂ 'ਚ ਹੁੰਦਾ ਨਹੀਂ ਆ, ਹੁੰਦਾ ਵਾ, ਬਹੁਤ ਹੀ ਹੁੰਦਾ ਵਾ, ਆਪਾਂ ਨੂੰ ਤਾਂ ਨਹੀਂ ਪਤਾ ਲੱਗਦਾ ਵੀ ਕੁਛ ਕੋਈ ਬੋਲਦਾ ਨਹੀਂ ਆ, ਕੋਈ ਅੱਗੇ ਨਹੀਂ ਆਉਂਦਾ, ਉਹ ਡਰਦੇ ਆ ਤਾਂ ਨਹੀਂ ਅੱਗੇ ਆਉਂਦੇ, ਨਹੀਂ ਤਾਂ ਕੇਸਾਂ ਤਾਂ ਬਹੁਤ ਹੁੰਦੀਆਂ ਵਾ। ਅਤੇ ਜਦੋਂ ਬੰਦੇ ਨੂੰ ਨਹੀਂ ਸਪੋਰਟ ਮਿਲਦਾ ਫਿਰ ਉਹਨਾਂ ਦਾ ਐਂਡ ਇਹੀ ਹੁੰਦਾ ਕਿ ਉਹ ਸੁਇਸਾਈਡ ਕਰ ਲੈਂਦੇ ਆ, ਕਿਉਂਕਿ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ। ਜੇ ਕਮਿਊਨਿਟੀ ਨੇ ਸਪੋਰਟ ਨਹੀਂ ਕਰਨੀ ਹੋ ਕਿਸਨੇ ਕਰਨੀ ਫਿਰ?
ਅਤੇ ਇਹ ਗੱਲ ਇੰਗਲੈਂਡ ਦੀ ਹੈ, ਇਹ ਨਹੀਂ ਕਿ ਅਸੀਂ ਕਿਸੇ ਛੋਟੇ ਜਿਹੇ ਨਿੱਕੇ ਜਿਹੇ ਪਿੰਡ ਦੀ ਗੱਲ ਕਰੀਏ ਕਿ ਇੰਡੀਆ 'ਚ ਜਿੱਥੇ ਕੋਈ ਅਨਪੜ੍ਹ ਲੋਕ ਹੈਗੇ ਨੇ ਜਿਨ੍ਹਾਂ ਨੂੰ ਆਪਣੇ ਹੱਕਾਂ ਦਾ ਨਹੀਂ ਪਤਾ, ਤੁਸੀਂ ਇੰਗਲੈਂਡ ਦੀ ਗੱਲ ਕਰੀਏ, ਹੁਣ ਤੁਸੀਂ ਕੈਨੇਡਾ ਵੀ ਹੋ ਕੇ ਆਇਓ, ਉੱਥੇ ਵੀ ਗੱਲਾਂ ਬਾਤਾਂ ਕਰਕੇ ਆਇਓ, ਇਸ ਵੇਲੇ ਆਸਟ੍ਰੇਲੀਆ ਦਾ ਦੌਰਾ ਕਰ ਰਹੇ ਹੋ, ਸਾਰੇ ਇੱਥੇ ਵੱਡੇ ਸ਼ਹਿਰਾਂ 'ਚ ਜਾ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਇਹ ਮਾਨਸਿਕਤਾ ਵਿੱਚ ਵੜਿਆ ਹੋਇਆ ਤੁਹਾਡੀ ਕਮਿਊਨਿਟੀ ਵਿੱਚ? ਇੱਜ਼ਤ ਆਬਰੂ ਬਹੁਤ ਵੱਡੀ ਚੀਜ਼ ਹੈ, ਜਿਸ ਦੇ ਖਾਤਰ ਕੁਝ ਵੀ ਕਰਨ ਨੂੰ ਤਿਆਰ ਨੇ?
ਹੈ, ਹਾਂ, ਹਰ ਇੱਕ ਫੈਮਿਲੀ ਦੇ ਵਿੱਚ, ਮੈਂ ਇਹ ਨਹੀਂ ਕਹਿੰਦੀ ਹੈ, ਪਰ ਕਈ ਮੋਸਟ ਫੈਮਿਲੀ 'ਚ, ਖਾਸ ਕਰਕੇ ਆਪਣੀ ਪੰਜਾਬੀ ਕਮਿਊਨਿਟੀ ਵਿੱਚ, ਹੋਰ ਵੀ ਕਮਿਊਨਿਟੀਆਂ ਦੇ ਵਿੱਚ ਇਹ ਹੈ ਕਿ ਆਪਣੀ ਇੱਜ਼ਤ ਬਚਾਉਣ ਵਾਸਤੇ ਲੋਕ ਜੋ ਮਰਜ਼ੀ ਕਰ ਸਕਦੇ ਆ, ਪਰ ਜਿੱਦਾਂ ਇਹਨਾਂ ਨੇ ਮੇਰੀ ਜਿਠਾਣੀ ਨੂੰ ਮਾਰਿਆ ਵਾ ਆਪਣੀ ਇੱਜ਼ਤ ਵਾਸਤੇ, ਇਹ ਸਹੀ ਨਹੀਂ ਆ, ਇਹ ਸਹੀ ਨਹੀਂ ਆ। ਪਰ ਜੇ ਆਪਾਂ ਇੱਕ ਦੂਜੇ ਨੂੰ ਖੁਸ਼ੀ ਨਾ ਰਹੀਏ, ਜੇ ਵੀ ਕੋਈ ਗਲਤ ਗੱਲ ਹੁੰਦੀ ਫੈਮਿਲੀ ਦੇ ਵਿੱਚ, ਤੁਸੀਂ ਬਹਿ ਕੇ ਇੱਕ ਦੂਜੇ ਨੂੰ ਸਮਝਾਓ ਕੀ ਪ੍ਰੋਬਲਮ ਹੈ, ਜੇ ਆਪਾਂ ਗੱਲ ਹੀ ਨਹੀਂ ਕਰਦੇ ਫਿਰ ਪ੍ਰੋਬਲਮ ਵਧਣੀ ਆ, ਹੈ ਨਾ
ਜੀ। ਸਰਬਜੀਤ ਜੀ, ਮੈਂ ਤਾਂ ਤੁਹਾਡੇ ਜਜ਼ਬੇ ਨੂੰ ਸਲਾਮ ਹੀ ਆਖ ਸਕਦੀ ਹਾਂ, ਬਹੁਤ ਔਖਾ ਹੈ,
ਬਹੁਤ ਹੀ ਔਖਾ
ਦੌਰੇ ਚੋਂ ਲੰਘਣਾ।
ਹਾਂਜੀ,
ਅਤੇ ਉਸ ਵੇਲੇ ਜਦ ਤੁਹਾਨੂੰ ਖਾਸ ਕਰ ਕਮਿਊਨਿਟੀ ਵੀ ਬਹੁਤ ਦੁਤਕਾਰ ਰਹੀ ਸੀ, ਤੁਹਾਡਾ ਸਾਥ ਕੋਈ ਨਹੀਂ ਸੀ ਦੇ ਰਿਹਾ,
ਹਾਂਜੀ,
ਹੁਣ ਮੈਨੂੰ ਦੱਸੋ ਭਾਈਚਾਰੇ ਦਾ ਕੀ ਰਵੱਈਆ ਹੈ, ਹੁਣ ਕੀ ਤੁਹਾਡੇ ਨਾਲ ਕੋਈ ਖਲੋਂਦਾ?
ਹੁਣ ਇੰਗਲੈਂਡ ਦੀ ਕਮਿਊਨਿਟੀ ਫਿਰ ਵੀ ਉੱਦਾਂ ਦੀ ਉੱਦਾਂ ਹੀ ਆ, ਥੋੜ੍ਹੀ ਬਹੁਤ ਹੀ ਹੈਗੀ ਆ, ਜਿਹੜੀ ਨਵੀਂ ਕਮਿਊਨਿਟੀ ਮੈਂ ਬਣਾਈ ਆ ਪੰਜਾਬੀਆਂ ਦੀ, ਉਹ ਥੋੜ੍ਹਾ ਜਿਹਾ ਸਪੋਰਟ ਕਰਦੇ ਆ, ਪਰ ਜਿੱਥੇ ਮੈਂ ਰਹਿੰਦੀ ਸੀ ਪਹਿਲਾਂ ਉੱਥੇ ਤਾਂ ਮੈਂ ਜਾਂਦੀ ਨਹੀਂ ਵਾਪਸ, ਬਿਕੋਜ਼ ਉਹ ਕਮਿਊਨਿਟੀ ਉੱਥੇ ਦੀ ਉੱਥੇ ਬੈਠੀ ਆ। ਹੁਣ ਇੰਗਲੈਂਡ 'ਚ ਲੋਕ ਆਉਂਦੇ ਆ ਇੰਡੀਆ ਤੋਂ ਜਾਂ ਹੋਰ ਕਿਸੇ ਕੰਟਰੀ 'ਚੋਂ, ਆ ਜਾਂਦੇ ਵੀ ਕਿ ਉੱਥੇ ਚੰਗੀਆਂ ਜੋਬਾਂ ਵਾ, ਪੈਸੇ ਕਮਾਉਣ ਦੀ ਓਪਰਚੁਨਿਟੀ ਹੈਗੀ ਆ, ਘਰ ਵੀ ਬਣਾਉਣ ਦੀ ਹੈਗੀ ਆ, ਪਰ ਜਿਹੜਾ ਉਹਨਾਂ ਦਾ ਮਾਇੰਡ ਸੈੱਟ ਆ ਉਹ ਚੇਂਜ ਨਹੀਂ ਹੁੰਦਾ, ਬਦਲਾਉਂਦੇ ਨਹੀਂ ਆ, ਮਾਇੰਡ ਸੈੱਟ ਉਹਨਾਂ ਦਾ ਉੱਥੇ ਹੀ ਰਹਿੰਦਾ ਬਸ। ਅਤੇ ਜੇ ਉਹ ਥੋੜ੍ਹਾ ਪਤਾ ਬਦਲਾਉਣ ਤਾਂ ਕਿੰਨਾ ਨਾਈਸ ਹੋ ਸਕਦਾ ਵਾ, ਕਿੰਨੀਆਂ ਖੁਸ਼ੀਆਂ ਹੋ ਸਕਦੀਆਂ ਉਹਨਾਂ ਦੇ ਨਾਲ। ਪਰ ਜਿਹੜੀ ਇੱਥੋਂ ਦੀ ਕਮਿਊਨਿਟੀ ਹੈ, ਜਿੱਦਾਂ ਅਸੀਂ ਕੈਨੇਡਾ ਜਾ ਕੇ ਆਏ ਮਾਰਚ ਵਿੱਚ, ਕਮਿਊਨਿਟੀ ਉੱਥੋਂ ਦੀ ਬਹੁਤ ਚੰਗੀ ਆ, ਉਹ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੀ ਆ ਕਿ ਇਸ ਇਸ਼ੂ ਬਾਰੇ, ਉਹਨਾਂ ਨੂੰ ਪਤਾ ਕਿ ਇਸ਼ੂ ਬਹੁਤ ਇੰਪੋਰਟੈਂਟ ਆ ਫੈਮਲੀਆਂ ਦੇ ਵਿੱਚ ਹੁੰਦਾ ਵਾ, ਅਤੇ ਉਹ ਖੁੱਲ੍ਹ ਕੇ ਗੱਲ ਕਰਦੇ, ਡਿਸਕਸ ਕਰਦੇ ਆ ਕਿ ਅਸੀਂ ਜੋ ਵੀ ਅਸੀਂ ਕੋਈ ਕਿਸੇ ਦੀ ਹੈਲਪ ਕਰ ਸਕਦੇ ਅਸੀਂ ਕਰੀਏ। ਅਤੇ ਇੱਥੇ ਵੀ ਅਸੀਂ ਆਸਟ੍ਰੇਲੀਆ 'ਚ ਆਏ ਹਾਂ, 2 ਦਿਨ ਪਹਿਲਾਂ ਅਸੀਂ ਪਰਥ ਗਏ ਸੀ, ਪਰਥ ਵਿੱਚ ਬਹੁਤ ਸਪੋਰਟ ਦਿੱਤੀ ਇਹਨਾਂ ਨੇ, ਅਤੇ ਇੱਥੇ ਵੀ ਅਸੀਂ ਆਏ ਹਾਂ।
ਮੈਲਬਨ ਤੋਂ ਬਾਅਦ ਤੁਸੀਂ ਸਿਡਨੀ ਜਾ ਰਹੇ?
ਅਸੀਂ ਸਿਡਨੀ ਜਾ ਰਹੇ, ਹਾਂਜੀ
ਹਾਂਜੀ। ਬ੍ਰਿਸਬਨ ਵੀ ਹੈ, ਐਡੀਲੇਡ,
ਐਡੀਲੇਡ ਵੀ ਹੈ, ਹਾਂਜੀ
ਜੀ
ਜੀ। ਅਤੇ ਜਿਨ੍ਹਾਂ ਨੇ ਮੇਰਾ ਸਾਰਾ ਪ੍ਰੋਗਰਾਮ ਕੀਤਾ ਵਾ, ਭਾਜੀ ਬੋਪਰਾਏ ਹੁਣ ਅਤੇ ਹੋਰ ਵੀ ਉਹਨਾਂ ਦੀ ਟੀਮ ਜਿਹੜੀ, ਉਹਨਾਂ ਨੂੰ ਬਹੁਤ ਬਹੁਤ ਦਿਲੋਂ ਥੈਂਕ ਯੂ ਕਹਿਣਾ ਚਾਹੁੰਦੇ ਹਾਂ, ਬਿਕੋਜ਼ ਉਹਨਾਂ ਨੇ ਪੂਰਾ ਅੱਗੇ ਹੋ ਕੇ ਕੋਈ ਸਟੈਂਡ ਲਿਆ ਵਾ, ਉਹਨਾਂ ਵਰਗੇ ਹੋਰ ਬੰਦੇ ਚਾਹੀਦੇ ਆ, ਬਿਕੋਜ਼ ਬਹੁਤ ਘੱਟ ਨੇ ਉਹਨਾਂ ਵਰਗੇ
ਜੀ। ਸੋ ਆਸਟ੍ਰੇਲੀਆ ਵਿੱਚ ਵਸੇ ਪੰਜਾਬੀਆਂ ਵਾਸਤੇ ਕੀ ਪੈਗਾਮ ਲੈ ਕੇ ਆਇਓ ਤੁਸੀਂ?
ਉਹਨਾਂ ਨੂੰ ਇਹੀ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਕਿ ਘਰ 'ਚ ਜਿਹੜੀ ਕੋਈ ਪ੍ਰੋਬਲਮ ਹੁੰਦੀ ਹੈ ਤੁਸੀਂ ਬਹਿ ਕੇ ਸਮਝੌਤਾ ਕਰੋ। ਅਤੇ ਜਿਹੜੀਆਂ ਔਰਤਾਂ ਵਾ, ਅਸੀਂ ਇਹ ਨਹੀਂ ਕਹਿੰਦੇ ਸਿਰਫ ਔਰਤਾਂ ਨਾਲ ਹੁੰਦੇ ਆ, ਮਰਦਾਂ ਨਾਲ ਵੀ ਹੁੰਦੇ ਆ, ਇਹ ਡੋਮੈਸਟਿਕ ਅਬਿਊਸ ਹਰ ਇੱਕ ਨਾਲ ਹੁੰਦੇ ਆ, ਕੁੜੀਆਂ ਮੁੰਡਿਆਂ ਨਾਲ ਹੁੰਦੇ ਆ। ਅਤੇ ਤੁਸੀਂ ਸਪੋਰਟ ਅਤੇ ਸੈਂਟਰ ਹੋਣੀ ਆ, ਆਸਟ੍ਰੇਲੀਆ ਦੀ ਪੁਲਿਸ ਵੀ ਹੈਗੀ, ਅਸੀਂ ਉਹਨਾਂ ਨੂੰ ਮਿਲੇ ਸੀ ਪਿਛਲੇ 2 ਦਿਨਾਂ 'ਚ, ਅਤੇ ਸਪੋਰਟ ਤੁਸੀਂ ਦੇਖੋ ਔਨਲਾਈਨ ਤੁਹਾਡੀ ਕਿੰਨੀਆਂ ਸਰਵਿਸਿਸ ਇੱਥੇ ਹੈਗੀਆਂ ਵਾ, ਤੁਸੀਂ ਸਪੋਰਟ ਲਓ, ਤੁਸੀਂ ਸਮਝੋ ਨਾ ਆਪਣੇ ਆਪ ਨੂੰ ਇਕੱਲੇ ਕਿ ਐਸਾ ਕੋਈ ਸਪੋਰਟ ਹੈ ਹੀ ਨਹੀਂ, ਹੈ ਨਾ।
ਇੱਕ ਮੈਂ ਸਵਾਲ ਤੁਹਾਨੂੰ ਜ਼ਰੂਰ ਪੁੱਛ ਲਾਂ, ਮੈਨੂੰ ਪਤਾ ਸਮਾਂ ਬਹੁਤ ਹੋ ਚੁੱਕਿਆ, ਪਰ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਕੋਈ ਕਾਨੂੰਨ ਅਗਰ ਬਣਿਆ ਹੁੰਦਾ, ਉਸ ਤੋਂ ਸੁਰਜੀਤ ਬਚ ਸਕਦੀ ਸੀ? ਜਾਂ ਅਗਰ ਅੱਜ ਕੋਈ ਨਵਾਂ ਕਾਨੂੰਨ ਬਣ ਜਾਏ,
ਹਾਂਜੀ,
ਉਸ ਦੇ ਸਦਕੇ ਹੋਰ ਕੁੜੀਆਂ ਬਚ ਸਕਦੀਆਂ ਹਨ? ਤੁਹਾਨੂੰ ਕੀ ਲੱਗਦਾ ਹੈ ਕਿਸ ਦੀ ਰਿਸਪੋਂਸੀਬਿਲਿਟੀ ਹੈ? ਕਾਨੂੰਨ ਬਣਾਉਣੇ ਚਾਹੀਦੇ ਨੇ, ਸਰਕਾਰ ਦੀ ਰਿਸਪੋਂਸੀਬਿਲਿਟੀ ਹੈ, ਪੁਲਿਸ ਦੀ ਹੈ, ਸੁਸਾਇਟੀ ਦੀ ਹੈ, ਕਿਸ ਦੀ ਹੈ?
ਅਸੀਂ ਜਿਹਦੀ ਪੁਲਿਸ ਆ ਅਤੇ ਗਵਰਨਮੈਂਟ ਆ, ਉਹ ਆਪਣੇ ਜੋ ਲੋਅ ਨਿਕਾਲਦੀ ਆ ਉਹ ਤਾਂ ਪੂਰੀ ਕੋਸ਼ਿਸ਼ ਕਰ ਰਹੇ ਆ। ਪੁਲਿਸ ਨੂੰ ਥੋੜ੍ਹੀ ਜਿਹੀ ਹੋਰ ਅੰਡਰਸਟੈਂਡਿੰਗ, ਐਜੂਕੇਸ਼ਨ ਚਾਹੀਦੀ ਆ। ਪਰ ਜਿਹੜੀ ਸਭ ਤੋਂ ਵੱਡੀ ਕਮਿਊਨਿਟੀਸ ਆ, ਆਪਾਂ ਆਪਣੇ ਆਪ ਨੂੰ ਬਦਲਾ ਸਕਦੇ ਹਾਂ, ਆਪਣੇ ਆਪ ਨੂੰ ਸਮਝਾਓ ਕਿ ਇਹ ਜੋ ਤੁਸੀਂ ਕਰਦੇ ਇਹ ਸਹੀ ਨਹੀਂ ਆ। ਕਿਉਂਕਿ ਜਿਹੜਾ ਲੋਅ ਆ ਉਹ ਤਾਂ ਲੋਅ ਉਹਨਾਂ ਨੇ ਜੇ ਪੱਕਾ ਕਰ ਵੀ ਦਿੱਤਾ, ਆਪਾਂ ਜੇ ਨਾ ਬਦਲੇ ਫਿਰ ਕੀ ਫਾਇਦਾ, ਹੈ ਨਾ। ਆਪਾਂ ਆਪਣੇ ਆਪ ਨੂੰ ਬਦਲਾਉਣਾ ਚਾਹੀਦਾ ਵਾ, ਇਹ ਸਮਝੌਤਾ ਕਰਨਾ ਚਾਹੀਦਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਇਹ ਨਾ ਸੋਚੋ ਕਿ ਅਸੀਂ ਕੁੱਟਮਾਰ ਕਰ ਸਕਦੇ ਹਾਂ ਅਤੇ ਕਿਸੇ ਨੂੰ ਪਤਾ ਨਹੀਂ ਲੱਗਣਾ, ਇਹ ਸਟੋਪ ਕਰਨਾ ਪੈਣਾ ਵਾ
ਜੀ। ਆਪਣੀ ਮਾਨਸਿਕਤਾ ਬਦਲਣੀ ਹੈ। ਸਰਬਜੀਤ ਜੀ, ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਕਹਿਣ ਨੂੰ ਕਿ ਕਿਵੇਂ ਮਹਿਸੂਸ ਹੋ ਰਿਹਾ, ਕਿਉਂਕਿ ਇੰਨੇ ਜਜ਼ਬਾਤ ਉਮੜ ਰਹੇ ਨੇ ਇਸ ਵੇਲੇ। ਤੁਹਾਡੀ ਗੱਲਾਂ ਸੁਣ ਕੇ ਨਾ ਅੱਜ ਇੱਕ ਅਸੀਂ ਨਵਾਂ ਰਾਹ ਖੋਲਿਆ ਹੈ, ਮੇਰੇ ਖਿਆਲ ਆਪਣੇ ਸਰੋਤਿਆਂ ਨੂੰ ਇੱਕ ਨਵੀਂ ਦਾਸਤਾਂ ਦੱਸੀ ਹੈ ਕਿ ਕੀ ਕੁਝ ਵਾਪਰ ਸਕਦਾ ਹੈ ਅਗਰ ਅਸੀਂ ਆਪਣੀ ਅੱਖਾਂ ਖੋਲ੍ਹ ਕੇ ਨਾ ਰੱਖੀਏ, ਅਗਰ ਅਸੀਂ ਆਪਣੀ ਮਾਨਸਿਕਤਾ ਨੂੰ ਹੋਰ ਉਜਾਗਰ ਨਾ ਕਰੀਏ। ਉਸ ਵਾਸਤੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਏ ਹੋ, ਆਪਣੀ ਹੱਡ ਬੀਤੀ ਦੱਸੀ। ਤੁਹਾਡੇ ਵਾਸਤੇ ਬਹੁਤ ਔਖਾ ਸੀ, ਮੈਂ ਮਾਫ਼ੀ ਚਾਹਾਂਗੀ ਕਿ ਮੈਂ ਤੁਹਾਡੇ ਜ਼ਖਮ ਘੁਰੇ ਦੇ, ਪਰ ਮੈਨੂੰ ਉਮੀਦ ਹੈ ਕਿ ਸਾਡੀ ਗੱਲਾਂ ਸੁਣਨ ਵਾਲੇ ਜਿਹੜੇ ਸਰੋਤੇ ਹਨ, ਅਗਰ ਉਹਨਾਂ ਵਿੱਚੋਂ ਕੋਈ ਇੱਕ ਬੰਦਾ ਵੀ ਅਗਰ ਸੁਚੇਤ ਹੋਇਆ ਹੋਵੇ, ਕਿਸੇ ਦੀ ਜ਼ਮੀਰ ਜਾਗੀ ਹੋਵੇ, ਤਾਂ ਮੇਰੇ ਖਿਆਲ ਤੁਸੀਂ ਬਹੁਤ ਵੱਡਾ ਅੱਜ ਕਾਰਜ ਕੀਤਾ ਹੈ।
ਹਾਂਜੀ, ਥੈਂਕ ਯੂ ਤੁਹਾਡਾ,
ਬਹੁਤ ਬਹੁਤ ਧੰਨਵਾਦੀ। ਹਾਂਜੀ, ਤੁਸੀਂ ਅੱਜ ਉੱਚੀ ਚਾਹ, ਅਤੇ ਉਮੀਦ ਹੈ ਆਸਟ੍ਰੇਲੀਆ ਵਿੱਚ ਤੁਹਾਡੀ ਫੇਰੀ ਬੜੀ ਚੰਗੀ ਰਹੇਗੀ।
ਥੈਂਕ ਯੂ, ਸਤਿ ਸ਼੍ਰੀ ਅਕਾਲ।
Enjoy more stories in your language by visiting sbs.com.au.